ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਚੱਲ ਰਹੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਦੇ ਸਹਿਤ ਆਪ ਜੀ ਸਰਵਣ ਕਰ ਰਹੇ। ਸਰਵਣ ਭਗਤੀ ਹੈ ਸਤਿਗੁਰਾਂ ਦਾ ਜਸ ਸੁਣਨਾ, ਗੁਰਦੇਵ ਦੀ ਗੁਰਬਾਣੀ ਦਾ ਕੀਰਤਨ ਸੁਣਨਾ, ਕਥਾ ਸੁਣਨੀ, ਇਹ ਸਰਵਣ ਭਗਤੀ ਹੈ। ਨੌ ਪ੍ਰਕਾਰ ਦੀ ਨਵਦਾ ਭਗਤੀ ਚੋਂ ਇੱਕ ਭਗਤੀ ਸਰਵਣ ਭਗਤੀ ਚ ਹੈ। ਭਾਗਾਂ ਨਾਲ ਇਹ ਭਗਤੀ ਨਸੀਬ ਹੁੰਦੀ ਹੈ। ਪੂਰਵਲੇ ਜਨਮਾਂ ਦੇ ਚੰਗੇ ਕਰਮ ਹੋਣ ਤਾਂ ਜਾ ਕੇ ਇਹ ਭਗਤੀ ਦਾ ਦਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਕੇ ਬਖਸ਼ਦੇ ਹਨ। ਬਾਬਾ ਬਿਧੀ ਚੰਦ ਸਾਹਿਬ ਜੀ ਘੋੜਾ ਲੈ ਕੇ ਜਦੋਂ ਸਤਿਗੁਰਾਂ ਦੇ ਪਾਸ ਰੂਪਾ ਭਾਈ ਕੇ ਗ੍ਰਾਮ ਚ ਪਹੁੰਚ ਗਏ, ਇੱਧਰ ਲਾਹੌਰ ਸ਼ਹਿਰ ਚ ਜਦੋਂ ਦਿਨ ਚੜਿਆ, ਸੋਹੰਦੇ ਖਾਨ ਜਿਹੜਾ ਘੋੜਿਆਂ ਦਾ ਦਰੋਗਾ ਸੀ ਆ ਕੇ ਵੇਖਿਆ ਘੋੜਾ ਆਪਣੀ ਜਗ੍ਹਾ ਤੇ ਨਹੀਂ ਹੈ। ਸ਼ਰਾਬ ਪੀ ਕੇ ਸੁੱਤੇ ਪਏ ਜਿਹੜੇ ਨੌਕਰ ਪਹਿਰੇਦਾਰ ਸੀ ਉਹਨਾਂ ਨੂੰ ਉਠਾਇਆ, ਘੋੜਾ ਕਿੱਥੇ ਹੈ, ਵੇਖਦੇ ਹੈ, ਲੱਭਦੇ ਹੈ, ਪਰ ਕਿਤੇ ਘੋੜਾ ਨਜ਼ਰ ਨਹੀਂ ਆਉਂਦਾ। ਬਾਦਸ਼ਾਹ ਪਹੁੰਚ ਗਿਆ, ਵਜ਼ੀਰ ਪਹੁੰਚ ਗਏ, ਖੋਜੀ ਪਹੁੰਚ ਗਏ, ਵੇਖਦੇ ਨੇ ਘੋੜਾ ਗਿਆ ਕਿੱਥੇ, ਪੈਰਾਂ ਦੇ ਨਿਸ਼ਾਨ ਦਿਸਦੇ ਨੇ ਪਰ ਕਿਲੇ ਦੇ ਅੰਦਰ ਅੰਦਰ ਹਨ, ਬਾਹਰ ਕਿਤੇ ਨਿਸ਼ਾਨ ਨਹੀਂ ਦਿਸਦੇ। ਕਹਿੰਦੇ ਖਬਰੇ ਕੋਈ ਫਰਿਸ਼ਤਾ ਆਇਆ ਸੀ, ਘੋੜਾ ਜ਼ਮੀਨ 'ਚ ਤਸਾ ਕੇ ਲੈ ਗਿਆ ਜਾਂ ਆਕਾਸ਼ ਵਿੱਚ ਉਡਾ ਕੇ ਲੈ ਗਿਆ, ਹੋਰ ਤਾਂ ਕੋਈ ਰਾਹ ਨਹੀਂ ਦਿਸਦਾ, ਦਰਵਾਜ਼ਿਆਂ ਵਿੱਚੋਂ ਤਾਂ ਘੋੜਾ ਬਾਹਰ ਨਹੀਂ ਨਿਕਲਿਆ, ਇਹ ਤਾਂ ਸਾਹਮਣੇ ਨਜ਼ਰ ਆ ਰਿਹਾ ਹੈ। ਗਿੱਦਰ ਦਰਿਆ ਹੈ, ਉਸ ਪਾਸਿਓਂ ਘੋੜਾ ਜਾ ਨਹੀਂ ਸਕਦਾ ਕਿਉਂਕਿ ਬੜਾ ਤੇਜ਼ ਦਰਿਆ ਵਗਦਾ ਹੈ, ਕੰਧ ਉੱਚੀ ਹੈ। ਬਾਦਸ਼ਾਹ ਬੜਾ ਗੁੱਸੇ ਵਿੱਚ ਹੈ, ਕਹਿੰਦਾ ਜਿਹਦੇ ਕੋਲ ਮੇਰਾ ਘੋੜਾ ਪਹੁੰਚਿਆ ਅੱਜ ਤੋਂ ਬਾਅਦ ਉਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ, ਉਹਦਾ ਇੱਕੋ ਇੱਕ ਦੰਡ ਹੋਵੇਗਾ ਕਿ ਉਹਦੇ ਪ੍ਰਾਣ ਘਾਤ ਕੀਤੇ ਜਾਣਗੇ, ਪਤਾ ਕਰੋ ਕਿੱਥੇ ਹੈ। ਉਸੇ ਵੇਲੇ ਫੌਜਾਂ ਭੇਜੀਆਂ ਜਾਣਗੀਆਂ। ਏਦਾਂ ਲਾਹੌਰ ਸ਼ਹਿਰ ਦੇ ਵਿੱਚ ਭਗਦੜ ਮੱਚੀ ਹੈ। ਇਹਨੇ ਆਖਿਆ ਕੋਈ ਰਮਲੀ ਬੁਲਾਓ, ਕੋਈ ਜੋਤਸ਼ੀ ਬੁਲਾਓ ਜਿਹੜਾ ਗੁਆਚੀਆਂ ਚੀਜ਼ਾਂ ਲੱਭਦਾ ਹੋਵੇ। ਪੂਰੇ ਦੇਸ਼ ਦੇ ਵਿੱਚ ਡੋਂਡੀ ਪਿੱਟ ਕੇ ਸੱਦੋ, ਕਿਸੇ ਸੂਬੇਦਾਰ ਕੋਲ ਕੋਈ ਇਹੋ ਜਿਹਾ ਰਮਲੀ ਹੋਵੇ ਜਾਂ ਕੋਈ ਜੋਤਸ਼ੀ ਹੋਵੇ ਜਿਹੜਾ ਆ ਕੇ ਸਾਨੂੰ ਭੇਦ ਦੱਸੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਬਿਰਾਜਮਾਨ ਹਨ। ਰਾਤ ਬੀਤੀ ਹੈ, ਅਗਲੇ ਦਿਨ ਸਵੇਰੇ ਦੀਵਾਨ ਸਜਿਆ। ਭਾਈ ਜੇਠਾ ਜੀ ਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਘੋੜਾ ਰਾਤ ਦਾ ਘਾਹ ਪੱਠਾ ਨਹੀਂ ਖਾਂਦਾ, ਉਹਦੀਆਂ ਅੱਖਾਂ 'ਚੋਂ ਪਾਣੀ ਚੱਲੀ ਜਾਂਦਾ ਹੈ, ਖਬਰੇ ਕੀ ਗੱਲ ਹੈ। ਪਾਤਸ਼ਾਹ ਕਹਿਣ ਲੱਗੇ ਕਿ ਇਹਨੂੰ ਵਿਛੋੜਾ ਹੈ, ਇਹ ਆਪਣੇ ਸਾਥੀ ਤੋਂ ਵਿਛੜ ਕੇ ਆਇਆ, ਉਸੇ ਕਰਕੇ ਇਹਦੇ ਨੇਤਰਾਂ 'ਚੋਂ ਪਾਣੀ ਵਗਦਾ ਹੈ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਹਾਂ ਮਹਾਰਾਜ, ਇੱਦਾਂ ਹੀ ਹੋਵੇਗਾ ਕਿਉਂਕਿ ਇਹ ਦੋ ਘੋੜੇ ਇਕੱਠੇ ਇੱਕੋ ਜਗ੍ਹਾ 'ਤੇ ਬੰਨ੍ਹੀ ਰੱਖੇ ਦੇ ਸਨ। ਘਾਹ ਪੱਠਾ ਵੀ ਇਕੱਠਿਆਂ ਨੂੰ ਪੈਂਦਾ ਸੀ, ਕਦੇ ਆਪਸ ਵਿੱਚ ਨਹੀਂ ਸੀ ਵਿਛੜਦੇ, ਪਹਿਲੀ ਵਾਰ ਇੱਥੇ ਆਇਆ ਹੈ ਵਿਛੜ ਕੇ, ਉਸੇ ਵਿਛੋੜੇ ਦੀ ਪੀੜਾ ਕਰਕੇ ਦੁਖੀ ਹੋਵੇਗਾ। ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਹਨ ਕਿ ਚਲੋ ਚੱਲ ਕੇ ਘੋੜੇ ਨੂੰ ਵੇਖੀਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਨਿਸ਼ਚੈ ਕਰ ਤੁਰੰਗ ਦੁਖ, ਉਠੇ ਗੁਰੂ ਮਹਾਰਾਜ।
ਇਸ ਤਰ੍ਹਾਂ ਨਿਸ਼ਚੇ ਕਰਕੇ ਕਿ ਘੋੜੇ ਨੂੰ ਦੁੱਖ ਕੀ ਹੈ, ਕਿਉਂਕਿ ਹਾਲੇ ਘੋੜੇ ਕੋਲ ਗਏ ਨਹੀਂ ਸੀ, ਦੀਵਾਨ 'ਚ ਬੈਠੇ ਗੱਲਾਂ ਚੱਲ ਰਹੀਆਂ ਸਨ ਜਦੋਂ ਭਾਈ ਜੇਠਾ ਜੀ ਨੇ ਆ ਕੇ ਦੱਸਿਆ। ਘੋੜੇ ਦਾ ਦੁੱਖ ਨਿਸ਼ਚੇ ਕਰਕੇ ਵੀ ਉਹਨੂੰ ਵਿਛੋੜੇ ਦਾ ਦੁੱਖ ਹੈ, ਵੇਖਣ ਵਾਸਤੇ ਗੁਰੂ ਮਹਾਰਾਜ ਚੱਲੇ ਹਨ, ਜਾ ਰਹੇ ਨੇ ਅਸਤਬਲ ਵਿੱਚ ਤਬੇਲੇ ਵਿੱਚ।
ਕੋਤਕ ਕਰਤ ਅਨੇਕ ਬਿਦ, ਬੜੇ ਗਰੀਬ ਨਿਵਾਜ।
ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਜੋ ਬੜੇ ਵੱਡੇ ਗਰੀਬ ਨਿਵਾਜ ਨੇ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਅਨੇਕ ਪ੍ਰਕਾਰ ਦੇ ਕੌਤਕ ਕਰ ਰਹੇ ਨੇ ਛੇਵੇਂ ਪਾਤਸ਼ਾਹ। ਇਹ ਮਹਾਰਾਜ ਜੀ ਦੇ ਕੌਤਕ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਚੋਜ ਨੇ, ਜੋ ਵੱਡੇ ਗਰੀਬ ਨਿਵਾਜ ਨੇ, ਐਸੇ ਅਨੇਕ ਪ੍ਰਕਾਰ ਦੇ ਚੋਜ ਰਚ ਰਹੇ ਹਨ।
ਚੌਪਈ ਜਾਏ ਤੁਰੰਗਮ ਕੋ ਤਬਹੇਰਾ।
ਮਹਾਰਾਜ ਜੀ ਗਏ ਤਬੇਲੇ 'ਚ ਜਿੱਥੇ ਘੋੜਾ ਬੰਨਿਆ ਸੀ, ਘੋੜੇ ਦੇ ਕੋਲ ਆਏ ਹਨ।
ਬਹਿਤ ਬਿਲੋਚਨ ਬਾਰ ਵਡੇਰਾ।
ਆ ਕੇ ਵੇਖਿਆ ਵੀ ਘੋੜੇ ਦੀਆਂ ਅੱਖਾਂ 'ਚੋਂ ਪਾਣੀ ਵਗ ਰਿਹਾ, ਭਾਵੇਂ ਪਸ਼ੂ ਹੈ ਪਰ ਵਿਛੋੜੇ ਦਾ ਦੁੱਖ ਤਾਂ ਪਸ਼ੂਆਂ ਨੂੰ ਵੀ ਮਹਿਸੂਸ ਹੁੰਦਾ। ਉਹਨਾਂ ਅੰਦਰ ਵੀ ਇਸ ਗੱਲ ਦੀ ਬਿਰਤੀ ਆਉਂਦੀ ਹੈ ਕਿ ਮੇਰਾ ਵਿਛੋੜਾ ਪਿਆ ਹੈ। ਤਾਂ ਕਹਿੰਦੇ ਘੋੜਾ ਰੋ ਰਿਹਾ ਨੇਤਰਾਂ ਵਿੱਚੋਂ ਉਹਦੇ ਪਾਣੀ ਵਗ ਰਿਹਾ।
ਇਤ ਉਤ ਨਹ ਦੇਖਤ ਮੁਰਝਾਇਓ,
ਘੋੜੇ ਦਾ ਚਿਹਰਾ ਵੀ ਮੁਰਝਾਇਆ ਹੋਇਆ। ਜਿਵੇਂ ਘੋੜੇ ਚੰਚਲ ਹੁੰਦੇ ਜੇ ਕੋਈ ਕੋਲ ਆਵੇ ਨਾ ਤੇ ਛੇਤੀ ਨਾਲ ਉਹਦੇ ਵੱਲ ਵੇਖਦੇ ਨੇ, ਸੱਜੇ ਖੱਬੇ ਤੱਕਦੇ ਨੇ, ਪਰ ਇਹ ਵੇਖਦਾ ਨਹੀਂ ਕਿਤੇ, ਨਾ ਸੱਜੇ ਖੱਬੇ ਵੇਖਦਾ, ਬਸ ਅਚੰਚਲ ਜਿਹਾ ਹੋਇਆ, ਚਿਹਰਾ ਇਹਦਾ ਮੁਰਝਾਇਆ ਹੋਇਆ ਤੇ ਇੱਕੋ ਜਗ੍ਹਾ ਤੇ ਖੜਾ ਹੋਇਆ।
ਤ੍ਰਿਣ ਦਾਣਾ ਈਖਦ ਹੀ ਖਾਇਓ,
ਅੱਗੇ ਜਿਹੜਾ ਦਾਣਾ ਪਾਇਆ ਹੋਇਆ, ਘਾਹ ਪਾਇਆ ਹੋਇਆ, ਉਹ ਵੀ ਥੋੜਾ ਬਹੁਤਾ ਖਾਧਾ ਰਾਤ ਨੂੰ, ਨਹੀਂ ਤਾਂ ਇਹ ਦਾਣਾ ਤੇ ਘਾਹ ਤਾਂ ਸਾਰਾ ਹੀ ਖਾ ਜਾਂਦੇ ਹੁੰਦੇ ਆ ਘੋੜੇ, ਪਰ ਇਹਨੇ ਥੋੜਾ ਬਹੁਤਾ ਹੀ ਮੂੰਹ ਮਾਰਿਆ, ਖਾਧਾ ਨਹੀਂ।
ਜੋਧ ਸੰਗ ਤਬ ਗੁਰੂ ਬਖਾਨੀ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਜੋਧ ਰਾਏ ਨੂੰ ਕਹਿਣ ਲੱਗੇ,
ਬਿਰਹੋ ਕੀ ਪੀਰ ਇਸੇ ਹਮ ਜਾਨੀ।
ਮਹਾਰਾਜ ਜੀ ਕਹਿੰਦੇ ਜੋਧ ਰਾਏ, ਇਹ ਘੋੜੇ ਨੂੰ ਅਸੀਂ ਸਮਝ ਗਏ ਆ ਵੀ ਕੀ ਤਕਲੀਫ ਹੈ, ਇਹਨੂੰ ਵਿਛੋੜੇ ਦੀ ਪੀੜਾ ਹੈ, ਇਹ ਆਪਣੇ ਸਾਥੀ ਤੋਂ ਵਿਛੜਿਆ, ਉਸੇ ਕਰਕੇ ਉਹਨੂੰ ਇਹਦੀ ਤਕਲੀਫ ਹੋ ਰਹੀ ਹੈ, ਵਿਛੋੜੇ ਦੀ ਪੀੜਾ ਹੈ।
ਅਪਰ ਨਾ ਤਨ ਮਹਿ ਸੰਕਟ ਕੋਈ,
ਬਾਕੀ ਤਾਂ ਇਹਦੇ ਸਰੀਰ ਵਿੱਚ ਹੋਰ ਕੋਈ ਸੰਕਟ ਨਜ਼ਰ ਨਹੀਂ ਆਉਂਦਾ, ਕਿਤੋਂ ਕੋਈ ਬਿਮਾਰ ਸ਼ਮਾਰ ਨਹੀਂ ਨਜ਼ਰ ਆਉਂਦਾ, ਬਿਲਕੁਲ ਠੀਕ ਹੈ। ਬਸ ਇੱਕੋ ਇਹਨੂੰ ਦੁੱਖ ਇਹ ਹੈ, ਤਕਲੀਫ ਇਹ ਹੈ ਕਿ ਇਹ ਆਪਣੇ ਸਾਥੀ ਤੋਂ ਵਿਛੜਿਆ ਹੋਇਆ।
ਏਕ ਥਾਨ ਬੰਦੈ ਰਹਿ ਦੋਈ,
ਕਿਉਂਕਿ ਜਿਵੇਂ ਬਾਬਾ ਬਿਧੀ ਚੰਦ ਸਾਹਿਬ ਨੇ ਦੱਸਿਆ ਕਿ ਦੋਵੇਂ ਘੋੜੇ ਇੱਕੋ ਜਗ੍ਹਾ ਤੇ ਬੰਨੇ ਰਹਿੰਦੇ ਸਨ, ਦੋਵਾਂ ਨੂੰ ਇਕੱਠਿਆਂ ਨੂੰ ਘਾਹ ਪੱਠਾ ਪੈਂਦਾ ਸੀ, ਇਕੱਠੇ ਆਪਸ ਵਿੱਚ ਰਹਿੰਦੇ ਸਨ, ਇਹਨਾਂ ਨੂੰ ਕਦੇ ਆਪਸੀ ਵਿੱਚ ਲੜ, ਹਾਲਾਂਕਿ ਘੋੜੇ ਲੜਦੇ ਵੀ ਹੁੰਦੇ ਆਪਸ ਚ, ਪਰ ਇਹ ਘੋੜੇ ਦੋਵੇਂ ਕਦੇ ਲੜਦੇ ਨਹੀਂ ਸਨ, ਇਹਨਾਂ ਦਾ ਪ੍ਰੇਮ ਸੀ।
ਸ੍ਰੀ ਗੁਰ ਬੈਨ ਜੋਧ ਸਨਮਾਨਾ,
ਤੇ ਉਹਦੇ ਤੋਂ ਇਹ ਵਿਛੜ ਕੇ ਆਇਆ ਤਾਂ ਇਹ ਤਕਲੀਫ ਮੰਨਦਾ, ਦੁਖੀ ਹੈ। ਜਦੋਂ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਤੇ ਜੋਧ ਰਾਏ ਨੇ ਮਹਾਰਾਜ ਜੀ ਦੇ ਬਚਨਾਂ ਦਾ ਸਨਮਾਨ ਕੀਤਾ, ਉਹਨੇ ਆਖਿਆ ਹਾਂ ਮਹਾਰਾਜ, ਬਿਲਕੁਲ ਆਪ ਜੀ ਨੇ ਸੱਚ ਆਖਿਆ ਹੈ।
ਨਿਸ਼ਚੈ ਆਪ ਪ੍ਰਥਮ ਹੀ ਜਾਨਾ,
ਇਹ ਗੱਲ ਤਾਂ ਤੁਸੀਂ ਪਹਿਲਾਂ ਦੀਵਾਨ ਚ ਹੀ ਦੱਸ ਦਿੱਤੀ ਸੀ ਘੋੜੇ ਨੂੰ ਵੇਖੇ ਬਿਨਾਂ, ਹਾਲਾਂਕਿ ਤੁਸੀਂ ਆ ਕੇ ਘੋੜਾ ਤਾਂ ਹੁਣ ਵੇਖਿਆ, ਪਰ ਇਹ ਗੱਲ ਤੁਸੀਂ ਦਰਬਾਰ ਦੇ ਵਿੱਚ ਪਹਿਲਾਂ ਹੀ ਕਹਿ ਦਿੱਤੀ ਸੀ, ਦੱਸ ਦਿੱਤੀ ਸੀ।
ਸਰਬ ਸ਼ਕਤ ਕੇ ਮਾਲਕ ਰਾਵਰ,
ਮਹਾਰਾਜ ਤੁਸੀਂ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਸਰਬ ਕਲਾ ਸਮਰੱਥ ਦੇਵ ਹੋ।
ਕਹਿਓ ਜੋ ਤਰਕ ਹੈ ਸੋ ਮਤ ਬਾਵਰ,
ਜਿਹੜਾ ਆਪ ਜੀ ਦੇ ਕਹਿਣ ਤੇ ਕਿੰਤੂ ਕਰੇ ਕਿ ਨਹੀਂ ਮਹਾਰਾਜ ਏਦਾਂ ਨਹੀਂ ਏਦਾਂ ਹੋਵੇਗਾ, ਉਹ ਤਾਂ ਸਭ ਤੋਂ ਪਾਗਲ ਬੰਦਾ ਹੋਵੇਗਾ, ਉਹ ਤਾਂ ਬਾਵਰਾ ਹੋਵੇਗਾ ਜਿਹੜਾ ਤੁਹਾਡੀ ਕਈ ਗੱਲ ਤੇ ਤਰਕ ਕਰੇ ਕਿ ਨਹੀਂ ਗੁਰੂ ਜੀ ਏਦਾਂ ਨਹੀਂ ਏਦਾਂ ਹੈ। ਮਹਾਰਾਜ ਤੁਸੀਂ ਜੋ ਕਿਹਾ ਬਿਲਕੁਲ ਸਹੀ ਹੈ, ਤੁਸੀਂ ਸਰਬ ਸ਼ਕਤੀ ਨੂੰ ਧਾਰਨ ਕਰਨ ਵਾਲੇ ਹੋ, ਇਹਨਾਂ ਜੀਆਂ ਦੇ ਹਿਰਦਿਆਂ ਚ ਕੀ ਚੱਲਦਾ ਉਹ ਵੀ ਤੁਸੀਂ ਜਾਣਦੇ ਹੋ, ਮਨੁੱਖਾਂ ਅੰਦਰ ਦੀ ਜਾਣਦੇ ਹੋ, ਇਹਨਾਂ ਜਾਨਵਰਾਂ ਦੇ ਅੰਦਰ ਦੀ ਵੀ ਤੁਸੀਂ ਜਾਣਦੇ ਹੋ।
ਅਬ ਕਰ ਫੇਰ ਧੀਰ ਕਹੋ ਦੈ ਹੋ,
ਮਹਾਰਾਜ ਹੁਣ ਇਹਨੂੰ ਆਪਣਾ ਹੱਥ ਫੇਰ ਕੇ ਇਹਨੂੰ ਧੀਰਜ ਦਿਓ ਕਿ ਇਹ ਘਾਹ ਪੱਠਾ ਖਾ ਕੇ ਰਾਜੀ ਰਵੇ।
ਮਨ ਇਸ ਕੋ ਥਿਰ ਭਲੇ ਕਰੈ ਹੋ,
ਜਦੋਂ ਤੁਸੀਂ ਆਪਣਾ ਹੱਥ ਫੇਰੋਗੇ ਇਹਨੂੰ ਧੀਰਜ ਦਿਓਗੇ ਤਾਂ ਇਹਦਾ ਮਨ ਟਿਕ ਜਾਏਗਾ, ਇਹਦਾ ਮਨ ਥਿਰ ਹੋ ਜਾਏਗਾ।
ਤਬ ਸਤਿਗੁਰ ਨਿਜ ਪੰਕਜ ਹਾਥ,
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਮੇਰਾ ਭਰਿਆ ਸੋਹਣਾ ਜਿਹਾ ਕਮਲ ਵਰਗਾ ਹੱਥ
ਫੇਰਨ ਕੀਨ ਦਿਲਾਸੇ ਸਾਥ,
ਘੋੜੇ ਦੇ ਮੱਥੇ ਤੇ ਫੇਰਿਆ, ਇਹਦੀ ਗਰਦਨ ਤੇ ਫੇਰਦੇ ਨੇ ਹੱਥ ਤੇ ਚਿਹਰੇ ਤੇ ਹੱਥ ਫੇਰ ਕੇ, ਮੱਥੇ ਤੇ ਹੱਥ ਫੇਰ ਕੇ ਘੋੜੇ ਦੇ ਮਹਾਰਾਜ ਨੂੰ ਦਿਲਾਸਾ ਦਿੰਦੇ, ਧੀਰਜ ਦਿੰਦੇ ਹਨ।
ਬਦਨ ਬਿਲੋਚਨ ਪੀਠ ਉਦਾਰਾ,
ਉਹਦੇ ਪਿੱਠ ਦੇ ਉੱਤੇ ਹੱਥ ਫੇਰਦੇ, ਗਰਦਨ ਦੇ ਉੱਤੇ ਹੱਥ ਫੇਰਦੇ ਹਨ।
ਧਰ ਕਰ ਕਰ ਕੋ ਰੁਚਿਰ ਉਚਾਰਾ,
ਤੇ ਹੱਥ ਧਰ ਕੇ ਨਾ ਗਰਦਨ ਦੇ ਉੱਤੇ, ਨਾਲੇ ਮਹਾਰਾਜ ਜੀ ਹੱਥ ਫੇਰੀ ਜਾਂਦੇ ਤੇ ਮੁਖੋਂ ਬਚਨ ਕਰਦੇ। ਗੁਰੂ ਹਰਗੋਬਿੰਦ ਸਾਹਿਬ ਘੋੜੇ ਨੂੰ ਕਹਿੰਦੇ ਹਨ,
ਨਾਮ ਜਾਨ ਭਾਈ ਕਹਿ ਕਰਕੇ,
ਕਹਿਣ ਲੱਗੇ ਤੂੰ ਸਾਡਾ ਜਾਨ ਭਾਈ ਹੈ, ਤੂੰ ਸਾਡਾ ਜਾਨ ਭਾਈ। ਮਹਾਰਾਜ ਜੀ ਨੇ ਘੋੜੇ ਦਾ ਨਾਮ ਬਦਲ ਕੇ ਰੱਖਿਆ ਜਾਨ ਭਾਈ। ਅਕਸਰ ਹੁਣ ਵੀ ਜਿਹੜੇ ਸਿੰਘ ਘੋੜੇ ਰੱਖਦੇ ਹੈ ਉਹ ਘੋੜਿਆਂ ਨੂੰ ਜਾਨ ਭਾਈ ਕਹਿ ਕੇ ਸੰਬੋਧਨ ਕਰਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਂ ਰੱਖਿਆ ਘੋੜੇ ਦਾ। ਜਾਨ ਭਾਈ ਦਾ ਮਤਲਬ ਹੁੰਦਾ ਵੀ ਜਾਨ ਨਾਲੋਂ ਵੀ ਪਿਆਰਾ ਭਾਈ। ਵੀ ਜਾਨ ਨਾਲੋਂ ਵੀ ਪਿਆਰਾ ਜਿਹੜਾ ਭਾਈ ਹੋਵੇ ਉਹਨੂੰ ਜਾਨ ਭਾਈ ਕਹਿੰਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਨਾਂ ਜਿਹੜਾ ਦਿਲਬਾਗ ਘੋੜੇ ਦਾ, ਨਾਲੇ ਤਾਂ ਹੱਥ ਫੇਰਦੇ ਮੁੱਖੋਂ ਕਹਿੰਦੇ ਤੂੰ ਸਾਡਾ ਜਾਨ ਭਾਈ ਹੈ।
ਤ੍ਰਿਣ ਦਾਨਾ ਅਚਵਹੁ ਹਿਤ ਧਰਕੈ,
ਪ੍ਰੇਮ ਦੇ ਨਾਲ ਆ ਜਿਹੜਾ ਘਾਹ ਪੱਠਾ ਤੈਨੂੰ ਪਾਇਆ ਇਹ ਪ੍ਰੇਮ ਨਾਲ ਛੱਕ। ਮਹਾਰਾਜ ਜੀ ਕਹਿੰਦੇ ਏਦਾਂ ਨੀ ਛੱਡਣਾ ਇਹ ਦਾਣਾ ਪੱਠਾ, ਇਹ ਖਾ ਲੈ ਇਹਨੂੰ ਖਾਣਾ ਕਰ।
ਗੁਰ ਘਰ ਆਏ ਕਸ਼ਟ ਨਹਿ ਪਾਵਹੋ,
ਤੂੰ ਗੁਰੂ ਘਰ ਆਇਆ ਚੱਲ ਕੇ ਮਲੇਛਾਂ ਦੇ ਘਰੋਂ, ਤੇ ਗੁਰੂ ਘਰ ਆ ਕੇ ਏਦਾਂ ਆਪਣੇ ਮਨ ਚ ਕਸ਼ਟ ਨੀ ਮੰਨੀ ਦਾ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਆ ਕੇ ਤਾਂ ਕਸ਼ਟ ਦੂਰ ਹੁੰਦੇ ਆ, ਤੇ ਤੂੰ ਆਪਣੇ ਮਨ ਵਿੱਚ ਕਸ਼ਟ ਨਾ ਮੰਨ, ਤੂੰ ਦੁੱਖ ਨਾ ਮੰਨ।
ਤਨ ਮਨ ਕੀ ਸਭ ਪੀਰ ਮਿਟਾਵਹੋ,
ਤੇਰੇ ਤਨ ਤੇ ਮਨ ਦੀ ਜਿੰਨੀ ਪੀੜਾ ਉਹਨੂੰ ਦੂਰ ਕਰ ਦੇ, ਆਪਣੇ ਤਨ ਤੇ ਮਨ ਦੀ ਪੀੜਾ ਨੂੰ ਨਿਵਾਰ ਦੇ।
ਜਿਸ ਕੋ ਚਹੈ ਆਏ ਸੋ ਜੈ ਹੈ,
ਜਿਹਨੂੰ ਤੂੰ ਚਾਹੁੰਦਾ ਨਾ ਉਹ ਵੀ ਆ ਜਾਏਗਾ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਜਿਹਨੂੰ ਤੂੰ ਚਾਹੁੰਦਾ ਹੈ ਮਿਲਣਾ ਉਹ ਵੀ ਆ ਜਾਏਗਾ।
ਪ੍ਰੇਯ ਪ੍ਰੇਮੀ ਕੋ ਪ੍ਰਭੂ ਮਿਲੈ ਹੈ,
ਤੁਸੀਂ ਪਿਆਰੇ ਹੋ ਪ੍ਰੇਮੀ ਹੋ, ਤੇ ਜਿਹੜੇ ਪ੍ਰੇਮੀ ਹੁੰਦੇ ਪਿਆਰ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਵਾਹਿਗੁਰੂ ਜੀ ਮਿਲਾ ਦਿੰਦੇ ਹਨ। ਸਤਿਗੁਰਾਂ ਦੀ ਇਹ ਸਾਰੀ ਗੱਲ ਉਹ ਸਮਝ ਰਿਹਾ ਕਿਉਂਕਿ ਸਤਿਗੁਰੂ ਸਮਝਾਉਣਾ ਚਾਹੁੰਦੇ ਆ। ਹੁਣ ਕਹਿਣ ਵਾਲਾ ਕੋਈ ਕਹੇ ਜੀ ਜਾਨਵਰ ਥੋੜੀ ਸਮਝਦੇ ਆ, ਖਾਲਸਾ ਜੀ ਜਾਨਵਰ ਵੀ ਭਾਵ ਸਮਝਦੇ ਆ। ਘੋੜਾ ਇਹੋ ਜਿਹਾ ਸਿਆਣਾ ਜਾਨਵਰ ਹੈ, ਇਹ ਆਪਣੇ ਨਾਲ ਖੜੇ ਹੋਏ ਮਾਲਕ ਦੇ ਭਾਵਾਂ ਨੂੰ ਪਹਿਚਾਣਦਾ ਹੈ। ਤੋ ਉਹ ਭਾਵ ਮਹਾਰਾਜ ਜੀ ਨੂੰ ਸਮਝਾ ਰਹੇ ਹੈ, ਕਹਿੰਦੇ ਘਾਹ ਪੱਠਾ ਖਾ, ਗੁਰੂ ਘਰ ਆਇਆ ਇਹ ਪੀੜਾ ਨਾ ਮੰਨ, ਆਪਣੇ ਤਨ ਮਨ ਦੀ ਪੀੜਾ ਨੂੰ ਦੂਰ ਕਰ ਦੇ, ਜਿਹਨੂੰ ਮਿਲਣਾ ਚਾਹੁੰਦਾ ਉਹ ਵੀ ਤੈਨੂੰ ਮਿਲੇਗਾ ਆ ਕੇ।
ਸੁਣ ਸਤਿਗੁਰ ਕੇ ਬਾਕ ਸੁਹਾਏ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਹੱਥ ਫੇਰਿਆ, ਘੋੜੇ ਨੇ ਗੁਰਦੇਵ ਦੇ ਇਹ ਬਚਨ ਸੁਣੇ।
ਫੁਰਕਿਓ ਘੋੜਾ ਉਰ ਹਰ ਖਾਏ,
ਜਿਹੜਾ ਸਾਰੀ ਰਾਤ ਫੁਰਕਾਰਾ ਹੀ ਨੀ ਮਾਰਿਆ ਘੋੜੇ ਨੇ, ਮਹਾਰਾਜ ਜੀ ਦਾ ਬਚਨ ਸੁਣਦਿਆਂ ਇਕਦਮ ਉਹਨੇ ਫੁਰਕਾਰਾ ਮਾਰਿਆ। ਹੇ ਮੇਰੇ ਸਾਹਿਬ, ਮੈਨੂੰ ਪਤਾ ਕਿ ਤੁਸੀਂ ਵਿਛੜਿਆਂ ਨੂੰ ਮੇਲਣ ਵਾਲੇ ਹੋ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਹਵਾ ਸੀਠ। ਲੋਕ ਪ੍ਰਲੋਕ ਦੋਵਾਂ ਜਹਾਨਾਂ ਦੇ ਮੇਲਣ ਵਾਲੇ ਹੋ ਤੁਸੀਂ। ਕਹਿੰਦੇ ਘੋੜੇ ਨੇ ਫੁਰਕਾਰਾ ਮਾਰਿਆ,
ਆਗੇ ਪਰੇ ਤ੍ਰਿਣਨ ਮੁਖ ਡਾਰੇ,
ਉਸੇ ਵੇਲੇ ਘਾਹ ਖਾਣਾ ਸ਼ੁਰੂ ਕਰਤਾ ਘੋੜੇ ਨੇ। ਮਹਾਰਾਜ ਜੀ ਦਾ ਬਚਨ ਸੁਣਦਿਆਂ ਹੀ ਸਾਰੀ ਰਾਤ ਘਾਹ ਨੂੰ ਮੂੰਹ ਨਹੀਂ ਲਾਇਆ। ਗੁਰਦੇਵ ਨੇ ਜਦੋਂ ਕਿਹਾ ਭਾਈ ਇਹ ਦਾਣਾ ਪੱਠਾ ਖਾ, ਗੁਰੂ ਘਰ ਆਇਆ ਇੱਥੇ ਕਸ਼ਟ ਨਾ ਮੰਨ ਆਪਣੇ ਹਿਰਦੇ ਚ, ਜਿਹਨੂੰ ਤੂੰ ਮਿਲਣਾ ਉਹਨੂੰ ਮਿਲਾਵਾਂਗੇ। ਇਦਾਂ ਵਚਨ ਸੁਣਦਿਆਂ ਸਾਰ ਜਾਨ ਭਾਈ, ਮਹਾਰਾਜ ਜੀ ਨੇ ਇਹਦਾ ਨਾਂ ਰੱਖਿਆ ਜਾਨ ਭਾਈ, ਜਾਨ ਭਾਈ ਨੇ ਉਸੇ ਵੇਲੇ ਘਾਹ ਖਾਣਾ ਸ਼ੁਰੂ ਕਰ ਦਿੱਤਾ।
ਜੋਧ ਆਦ ਤੇ ਸਰਬ ਨਿਹਾਰੇ,
ਇਹ ਸਾਰਾ ਕੁਝ ਭਾਈ ਜੋਧ ਰਾਏ ਜੀ, ਭਾਈ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਹੋਰ ਜਿੰਨੇ ਗੁਰਸਿੱਖ ਨੇ ਕੋਲ ਖੜੇ ਨੇ ਉਹ ਵੇਖ ਰਹੇ ਨੇ, ਬੜਾ ਅਸਚਰਜ ਹੋਏ ਹੈਰਾਨ ਹੋਏ।
ਖਾਣ ਲੱਗਿਓ ਲਖ ਹਿਰਦੇ ਆਨੰਦੇ,
ਖੁਸ਼ ਵੀ ਹੋਏ ਕਿ ਘੋੜਾ ਘਾਹ ਖਾਣ ਲੱਗ ਪਿਆ, ਕਿਉਂਕਿ ਜੇ ਘਾਹ ਪੱਠਾ ਛੱਡ ਦੇਵੇ ਘੋੜਾ ਬਿਮਾਰ ਹੋ ਜਾਣਾ ਸੀ। ਤੋ ਸਾਰਿਆਂ ਦੇ ਮਨ ਚ ਇਸ ਗੱਲ ਦੀ ਖੁਸ਼ੀ ਹੋਈ ਕਿ ਘੋੜੇ ਨੇ ਘਾਹ ਖਾਣਾ ਸ਼ੁਰੂ ਕਰ ਦਿੱਤਾ।
ਧੰਨ ਧੰਨ ਸ਼੍ਰੀ ਹਰਗੋਬਿੰਦੇ,
ਸਭ ਦੀ ਰਸਨਾ ਤੋਂ ਇੱਕੋ ਸ਼ਬਦ ਨਿਕਲਿਆ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ।
ਪੁੰਨ ਇਕਾਂਤ ਮਹਿ ਬੈਠੇ ਜਾਏ,
ਮਹਾਰਾਜ ਜੀ ਇੱਥੋਂ ਫਿਰ ਗਏ ਘੋੜੇ ਨੂੰ ਧੀਰਜ ਦੇ ਕੇ ਨਾ ਇਕਾਂਤ ਵਿੱਚ ਜਾ ਕੇ ਇੱਕ ਪਾਸੇ ਜਾ ਕੇ ਬੈਠ ਗਏ।
ਜੋਧ ਰਾਏ ਕੋ ਲੀਨ ਬੁਲਾਏ,
ਇਕਾਂਤ ਚ ਬੈਠ ਕੇ ਮਹਾਰਾਜ ਜੀ ਨੇ ਭਾਈ ਜੋਧ ਰਾਏ ਨਾਲ ਕੋਈ ਗੁਰਮਤਾ ਕਰਨਾ ਸੀ, ਵਿਚਾਰ ਕਰਨੀ ਸੀ, ਕੁਝ ਬਚਨ ਬਿਲਾਸ ਗੁਪਤ ਰੂਪ ਚ ਹੁੰਦੇ ਹੈ, ਤੇ ਇਸ ਕਰਕੇ ਜਿਹੜੇ ਵਿਸ਼ਵਾਸ ਦੇ ਸਿੱਖ ਸੀ ਭਾਈ ਜੋਧ ਰਾਏ ਜੀ ਨੂੰ ਮਹਾਰਾਜ ਜੀ ਨੇ ਕੋਲ ਬੁਲਾਇਆ।
ਬਿਧੀ ਚੰਦ ਪੁਨ ਨਿਕਟ ਹਕਾਰਾ,
ਦੂਜੇ ਸੇਵਕ ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ ਜਿਹੜੇ ਮਹਾਰਾਜ ਜੀ ਦੇ ਬਹੁਤ ਨਿਕਟ ਵਰਤੀ ਪਿਆਰੇ ਸਿੱਖ ਸੀ, ਉਹਨਾਂ ਨੂੰ ਮਹਾਰਾਜ ਜੀ ਨੇ ਕੋਲ ਬੁਲਾ ਕੇ ਬਿਠਾਇਆ।
ਸਾਦਰ ਕਹਿ ਕਰ ਤੇਹ ਬੈਠਾਰਾ,
ਸਭ ਨੂੰ ਸਤਿਕਾਰ ਦੇ ਕੇ ਸਨਮਾਨ ਦੇ ਕੇ, ਇਕਾਂਤ ਵਿੱਚ ਕੋਈ ਗੁਰਮਤਾ ਕਰਨਾ ਹੈ, ਵਿਚਾਰ ਕਰਨੀ ਹੈ, ਉਹਦੇ ਲਈ ਇਕਾਂਤ ਵਿਚ ਮਹਾਰਾਜ ਜੀ ਨੇ ਸਭ ਨੂੰ ਆਪਣੇ ਨਾਲ ਬਿਠਾ ਲਿਆ।
ਭੋ ਸੁਮਤੇ ਘੋਰਾ ਹਰ ਲਾਇਓ।
ਮਹਾਰਾਜ ਜੀ ਕਹਿਣ ਲੱਗੇ, ਸੁਮਤੇ ਭਾਈ ਬਿਧੀ ਚੰਦ ਸਾਹਿਬ ਜੀ, ਤੁਸੀਂ ਇਹ ਘੋੜਾ ਲੈ ਕੇ ਆਏ ਹੋ,
ਕਰ ਅਚਰਜ ਸਭ ਕੋ ਦਿਖਰਾਇਓ।
ਇਹ ਬੜਾ ਵੱਡਾ ਅਚਰਜ ਵਾਲਾ ਕੰਮ ਸੀ, ਇਹ ਕੋਈ ਸੁਖਾਲਾ ਕੰਮ ਨਹੀਂ ਸੀ। ਬਾਦਸ਼ਾਹ ਦੇ ਕਿਲੇ ਚੋਂ ਘੋੜਾ ਕੱਢ ਕੇ ਲਿਆਉਣਾ, ਇਹ ਬਹੁਤ ਅਚਰਜ ਕਾਰਜ ਹੈ ਜਿਹੜਾ ਤੁਸੀਂ ਕਰਕੇ ਆਏ ਹੋ।
ਇਹੋ ਪੁਰਸ਼ਾਰਥ ਇੱਕ ਤੁਮ ਮਾਹੀ।
ਇਹ ਪੁਰਸ਼ਾਰਥ ਇੱਕ ਬਾਬਾ ਬਿਧੀ ਚੰਦ ਸਾਹਿਬ ਜੀ ਤੁਹਾਡੇ ਚ ਹੀ ਸੀ, ਇਹ ਕੇਵਲ ਤੁਸੀਂ ਕਰ ਸਕਦੇ ਸੀ।
ਅਪਰ ਨਰਨ ਕਿਸ ਮਹਿ ਅਸ ਨਾਹੀ।
ਹੋਰ ਕਿਸੇ ਬੰਦੇ ਵਿਚ ਏਦਾਂ ਦਾ ਪੁਰਸ਼ਾਰਥ ਨਹੀਂ ਸੀ ਹੋਣਾ, ਕਿਸੇ ਨੇ ਇੰਨੀ ਹਿੰਮਤ ਨਹੀਂ ਸੀ ਕਰਨੀ, ਇੰਨੀ ਦਲੇਰੀ ਨਹੀਂ ਸੀ ਕਰਨੀ।
ਹਾਇਆ ਦੂਜੇ ਬਿਨ ਭਈ ਅਯੋਗ।
ਪਰ ਹੁਣ ਸਮੱਸਿਆ ਇਹ ਬਣ ਗਈ ਹੈ ਕਿ ਦੂਜੇ ਘੋੜੇ ਬਿਨਾਂ ਅਯੋਗ ਹੋ ਗਿਆ ਕੰਮ, ਜਿਹੜਾ ਦੂਸਰਾ ਘੋੜਾ ਉੱਥੇ ਰਹਿ ਗਿਆ ਉਹਦੇ ਬਿਨਾਂ ਅਯੋਗ ਹੈ।
ਮੁਰਝਾਇਓ ਜਨ ਉਪਜਿਓ ਰੋਗ।
ਇਹ ਘੋੜਾ ਇੱਥੇ ਮੁਰਝਾਇਆ ਹੋਇਆ, ਗੁਰੂ ਘਰ ਆ ਕੇ ਖੁਸ਼ ਨਹੀਂ ਹੋਇਆ, ਤੇ ਮਾਨੋ ਜਿਵੇਂ ਇਹਨੂੰ ਕੋਈ ਬਹੁਤ ਵੱਡਾ ਰੋਗ ਉਪਜਿਆ ਹੋਵੇ, ਏਦਾਂ ਇਹ ਦੁਖੀ ਹੈ, ਵਿਆਕੁਲ ਹੈ।
ਪਰਮ ਦੁਖੀ ਬਨ ਰੋਦਿਤ ਇਹਾ।
ਇੱਥੇ ਸਾਡੇ ਘਰ ਆ ਕੇ ਬੜਾ ਦੁਖੀ ਹੋ ਕੇ ਘੋੜਾ ਰੋ ਰਿਹਾ, ਇਹਦੀਆਂ ਅੱਖਾਂ ਚੋਂ ਪਾਣੀ ਵਗਦਾ, ਇਹਦਾ ਮਤਲਬ ਇਹਨੇ ਬਹੁਤ ਜ਼ਿਆਦਾ ਪੀੜਾ ਮੰਨੀ ਹੈ, ਬਹੁਤ ਜ਼ਿਆਦਾ ਦੁੱਖ ਮੰਨਿਆ ਹੈ।
ਦੂਸਰ ਐਸੋ ਹੋਏ ਹੈ ਤਹਾਂ।
ਇਹਦੀ ਇੱਥੇ ਇਹ ਹਾਲਤ ਹੈ ਤੇ ਉੱਥੇ ਜਿਹੜਾ ਦੂਜਾ ਉਹਦੀ ਉੱਥੇ ਉਹ ਹਾਲਤ ਹੋਣੀ, ਉਹ ਕਿਹੜਾ ਸੁਖੀ ਹੋਣਾ। ਇੱਥੇ ਇਹਦੀ ਦੁੱਖ ਤਕਲੀਫ ਇਹ ਦੁਖੀ ਹੈ, ਉੱਥੇ ਜਿਹੜਾ ਉਹ ਦੂਜਾ ਘੋੜਾ ਗੁਲਬਾਗ ਬੰਨਿਆ ਹੋਇਆ ਬਾਦਸ਼ਾਹ ਦੇ ਕਿਲੇ ਚ, ਉੱਥੇ ਉਹ ਦੁਖੀ ਹੋਵੇਗਾ।
ਭਇਓ ਸੰਤਾਪ ਦੋਹਨ ਕੇ ਮਨ ਕੋ।
ਅਸੀਂ ਸਾਡੇ ਕਰਕੇ ਤਾਂ ਦੋਹਾਂ ਨੂੰ ਦੁੱਖ ਹੋਇਆ, ਸਾਡੇ ਕਰਕੇ ਦੋਹਾਂ ਨੂੰ ਤਕਲੀਫ ਹੋਈ, ਇੱਥੇ ਆ ਗਿਆ ਇਹਨੂੰ ਦੁੱਖ ਹੋਇਆ, ਉੱਥੇ ਉਹ ਰਹਿ ਗਿਆ ਉਹਨੂੰ ਦੁੱਖ ਹੈ।
ਰਿਸ਼ਟ ਪੁਸ਼ਟ ਕਿਵ ਹੋਏ ਨਾ ਤਨ ਕੋ।
ਏਦਾਂ ਤਾਂ ਰਿਸ਼ਟ ਪੁਸ਼ਟ ਨਹੀਂ ਹੋਣਾ ਇਹਨੇ, ਕਿਉਂਕਿ ਇਹਨੇ ਹੇਰਵਾ ਕਰਨਾ, ਉਹਦਾ ਘੋੜੇ ਦਾ ਵਿਯੋਗ ਮੰਨਣਾ, ਉੱਥੇ ਉਹਨੇ ਬਿਮਾਰ ਹੋ ਜਾਣਾ, ਇੱਥੇ ਇਹਨੇ ਬਿਮਾਰ ਹੋ ਜਾਣਾ।
ਕਰਹੋ ਯਤਨ ਦੂਸਰ ਕੋ ਲਿਆਵਹੋ।
ਭਾਈ ਬਿਧੀ ਚੰਦ ਸਾਹਿਬ, ਹੁਣ ਆਪਾਂ ਨੂੰ ਕੋਈ ਇਹੋ ਜਿਹਾ ਯਤਨ ਕਰਨਾ ਚਾਹੀਦਾ ਹੈ ਕਿ ਦੂਜਾ ਘੋੜਾ ਵੀ ਇੱਥੇ ਲੈ ਆਈਏ, ਜਿਹੜਾ ਦੂਸਰਾ ਘੋੜਾ ਉਹ ਵੀ ਇੱਥੇ ਲੈ ਆਈਏ।
ਨਾਹੇ ਤਾਂ ਇਸ ਕੋ ਤਹਿ ਪੰਜਾਬਹੋ।
ਜੇ ਉਹਨੂੰ ਇੱਥੇ ਨਹੀਂ ਲਿਆ ਸਕਦੇ ਤੇ ਫਿਰ ਏਦਾਂ ਕਰੀਏ ਵੀ ਇਹਨੂੰ ਵੀ ਉੱਥੇ ਛੱਡ ਆਈਏ, ਅਸੀਂ ਨੀ ਇਹਨਾਂ ਦੀ ਪੀੜਾ ਮਨ। ਵੇਖੋ ਪਾਤਸ਼ਾਹ ਘੋੜਿਆਂ ਨਾਲ ਬੜਾ ਸਨੇਹ ਕਰਦੇ, ਇਤਿਹਾਸ ਵਿੱਚ ਆਪ ਜੀ ਬਾਰ ਬਾਰ ਸੁਣੋਗੇ। ਇੱਕ ਵਾਰੀ ਮਹਾਰਾਜ ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਤੇ ਇੱਕ ਸਿੱਖ ਨੇ ਮਹਾਰਾਜ ਜੀ ਦੇ ਘੋੜੇ ਨੂੰ ਚਾਬਕ ਮਾਰ ਦਿੱਤੀ। ਮਹਾਰਾਜ ਜੀ ਕਹਿੰਦੇ, ਉਹ ਤੇਰੀ ਕੁੱਲ ਨਾਸ ਹੋਵੇ, ਤੂੰ ਸਾਡੇ ਜਾਨ ਭਾਈ ਨੂੰ ਚਾਬਕ ਮਾਰੀ ਹੈ, ਇਹ ਤਾਂ ਸਾਡੇ ਮਨ ਦੇ ਮੁਤਾਬਕ ਤੁਰਿਆ ਜਾਂਦਾ ਸੀ। ਫਿਰ ਭਾਈ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਰੱਖੋ। ਗੁਰਦੇਵ ਹੱਸ ਕੇ ਕਹਿੰਦੇ, ਪਿਓ ਦੀਆਂ ਗਾਲਾਂ ਪੁੱਤਾਂ ਨੂੰ ਥੋੜ੍ਹੀ ਲੱਗਦੀਆਂ ਹੁੰਦੀਆਂ। ਫਿਰ ਪਰ ਵੇਖੋ ਘੋੜਿਆਂ ਨਾਲ ਵੀ ਸਨੇਹ, ਤੂੰ ਛੇਵੇਂ ਪਾਤਸ਼ਾਹ ਜੀ ਦਾ ਮਨ ਵੇਖੋ ਕਿੰਨਾ ਦ੍ਰਵੀਭੂਤ ਹੈ। ਹੁਣ ਇੱਥੇ ਕੋਈ ਕਹੇ ਵੀ ਰਣ ਭੂਮੀ ਚ ਜੰਗ ਦੇ ਮੈਦਾਨ ਵਿੱਚ ਜਿਹੜੇ ਵੈਰੀਆਂ ਦੇ ਆਹੂ ਲਾ ਰਹੇ ਨੇ, ਖਪਰਾ ਤੀਰ ਚਲਾ ਕੇ ਦਸਾਂ ਦਸਾਂ ਦੀਆਂ ਛਾਤੀਆਂ ਵਿੰਨ ਰਹੇ ਨੇ, ਤੇ ਇੱਥੇ ਕਿੰਨੀ ਕਰੁਣਾ ਹੈ ਆਪਣੇ ਜੀਆਂ ਤੇ, ਕਿੰਨੀ ਦਇਆ ਹੈ, ਕਿੰਨਾ ਪ੍ਰੇਮ ਹੈ। ਗੁਰੂ ਖਾਲਸਾ ਜੀ, ਸ਼ੇਰ ਦੇ ਦੰਦ, ਸ਼ੇਰਨੀ ਦੇ ਦੰਦ ਕਿੰਨੇ ਤਿੱਖੇ ਹੁੰਦੇ ਆ, ਪਾੜ ਕੇ ਖਾ ਜਾਂਦੇ ਹਾਥੀਆਂ ਨੂੰ ਵੀ, ਪਰ ਜਦੋਂ ਉਹਨੇ ਸ਼ੇਰਨੀ ਨੇ ਆਪਣਾ ਬਲੂੰਗੜਾ, ਆਪਣਾ ਬੱਚਾ ਆਪਣੇ ਦੰਦਾਂ ਵਿੱਚ ਲਿਆ ਹੋਵੇ ਨਾ, ਉਹਨੂੰ ਮਾੜਾ ਮੋਟਾ ਵੀ ਨਹੀਂ ਚੁੱਭਣ ਦਿੰਦੀ। ਹੁੰਦੇ ਤਾਂ ਉਹੀ ਦੰਦ ਨੇ, ਉਸੇ ਮੂੰਹ ਵਿੱਚ ਹੀ ਹੁੰਦੇ। ਵੈਰੀਆਂ ਵਾਸਤੇ ਸਤਿਗੁਰੂ ਕਾਲ ਸਵਰੂਪ ਹਨ, ਪਰ ਜਿਹੜੇ ਮੇਰੇ ਸਾਹਿਬ ਦੇ ਨੇ, ਪਾਤਸ਼ਾਹ ਦੇ ਹੋ ਗਏ ਨੇ, ਉਹਨਾਂ ਵਾਸਤੇ ਬੜੇ ਹੀ ਕਰਨਾਲੂ ਨੇ, ਬੜੇ ਹੀ ਦਿਆਲੂ ਨੇ। ਇੰਨਾ ਹਿਰਦਾ ਮਹਾਰਾਜ ਜੀ ਦਾ ਦਿਆਲੂ, ਅੱਗੇ ਕਥਾ ਆਵੇਗੀ ਕਿ ਜਦੋਂ ਟਹਿਣੀ ਨਾਲੋਂ ਫੁੱਲ ਟੁੱਟਾ ਸੀ ਨਾ ਸਤਵੇਂ ਪਾਤਸ਼ਾਹ ਦੇ ਚੋਲੇ ਨਾਲ ਲੱਗ ਕੇ, ਮਹਾਰਾਜ ਜੀ ਕਹਿੰਦੇ, ਨਾ ਭਾਈ ਇਹ ਕਾਹਨੂੰ ਤੋੜਨਾ ਸੀ, ਇੰਨੀ ਦਇਆ, ਇੰਨੀ ਕਰੁਣਾ। ਨਾਲੇ ਰਣ ਭੂਮੀ ਵਿੱਚ ਵੀ ਜਿਹਨੂੰ ਤੀਰ ਨਾਲ ਮਾਰਦੇ ਆ ਉਹਨੂੰ ਵੀ ਤਾਰ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਉੱਥੇ ਵੀ ਦਇਆ ਹੀ ਵਰਤ ਰਹੀ ਹੈ ਮਹਾਰਾਜ ਜੀ ਦੇ ਤੀਰਾਂ ਨਾਲ ਵੀ। ਤੋ ਗੁਰਦੇਵ ਦਾ ਹਿਰਦਾ ਇੰਨਾ ਦਰਵੀ ਭੂਤ ਕਹਿੰਦੇ ਸਾਨੂੰ ਸਾਡੇ ਕੋਲੋਂ ਵਿਧੀ ਚਾਹੁੰਦੇ ਇਹਨਾਂ ਦਾ ਦੁੱਖ ਨਹੀਂ ਵੇਖ ਹੁੰਦਾ, ਜਾਂ ਤਾਂ ਉਹਨੂੰ ਲੈ ਆਓ ਇੱਥੇ ਜਾਂ ਫਿਰ ਇਹਨੂੰ ਵੀ ਉੱਥੇ ਹੀ ਛੱਡ ਆਓ ਵਾਪਸ।
ਜੋੜੀ ਰਹੇ ਇੱਕ ਥਲ ਮਿਲੀ,
ਇਹ ਜੋੜੀ ਇੱਕੋ ਜਗ੍ਹਾ ਤੇ ਮਿਲੀ ਰਵੇ, ਇੱਕੋ ਜਗ੍ਹਾ ਤੇ ਇਕੱਠੀ ਰਹੇ।
ਹਮਰੇ ਉਰ ਭਾਵਤ ਇਮ ਭਲੀ,
ਇਹ ਸਾਡੇ ਮਨ ਨੂੰ ਪਾਉਂਦੀ ਹੈ, ਸਾਡੇ ਹਿਰਦੇ ਨੂੰ ਚੰਗੀ ਲੱਗਦੀ ਹੈ।
ਸੁਨਤ ਜੋਧ ਕਹਿ ਲਿਆ ਮਨ ਠਾਨੋ,
ਸੁਣ ਕੇ ਕੋਲੋਂ ਭਾਈ ਜੋਧ ਰਾਏ ਜੀ ਬੋਲੇ, ਕਹਿਣ ਲੱਗੇ ਮਹਾਰਾਜ ਉਥੋਂ ਲਿਆਉਣਾ ਹੀ ਚਾਹੀਦਾ ਹੈ। ਹਾਂਜੀ,
ਇਹ ਪੰਚਾਵ ਹੋ ਮੁਖ ਨਾ ਬਖਾਨੋ,
ਮਹਾਰਾਜ ਇਹ ਬਚਨ ਨਾ ਕਰੋ ਵੀ ਇਹਨੂੰ ਉੱਥੇ ਛੱਡ ਕੇ ਆਉਣਾ, ਪਾਤਸ਼ਾਹ ਉੱਥੇ ਜਿਹੜਾ ਦੂਜਾ ਉਹਨੂੰ ਲਿਆਈਏ ਇੱਥੇ। ਜੋਧ ਰਾਏ ਕਹਿੰਦਾ ਇਹ ਬਚਨ ਨਾ ਕਰੋ ਸਤਿਗੁਰੂ ਜੀ ਵੀ ਇਹਨੂੰ ਉੱਥੇ ਛੱਡ ਕੇ ਆਉਣਾ
ਹੈ। ਅਤ ਕਠਨ ਹਰਨ ਹੈ ਕੇਰਾ,
ਮਹਾਰਾਜ ਭਾਵੇਂ ਕਿ ਬੜਾ ਔਖਾ ਕੰਮ ਹੈ ਘੋੜਾ ਉੱਥੋਂ ਕੱਢ ਕੇ ਲਿਆਉਣਾ, ਬਹੁਤ ਮੁਸ਼ਕਲ ਹੈ।
ਮੁਸ਼ਕਲ ਤੇ ਮੁਸ਼ਕਲ ਬਹੁਤੇਰਾ,
ਕੱਲਾ ਮੁਸ਼ਕਲ ਨੀ ਮੁਸ਼ਕਲ ਤੋਂ ਮੁਸ਼ਕਲ ਅਤਿ ਮੁਸ਼ਕਲ ਕੰਮ ਹੈ।
ਤਉ ਆਪ ਕੀ ਕਰਨਾ ਪਾਏ,
ਪਰ ਮਹਾਰਾਜ ਜਿੰਨਾ ਮਰਜ਼ੀ ਮੁਸ਼ਕਲ ਕੰਮ ਹੋਵੇ ਤੁਹਾਡੀ ਕਰੁਣਾ ਪਾ ਕੇ ਤੁਹਾਡੀ ਦਇਆ ਪ੍ਰਾਪਤ ਕਰਕੇ।
ਲਿਆਵਹੁ ਬਿਧੀਆ ਬੁੱਧ ਉਪਜਾਏ,
ਬਾਬਾ ਬਿਧੀ ਚੰਦ ਸਾਹਿਬ ਜੀ ਬੁੱਧੀ ਦੇ ਬਲ ਨਾਲ ਲੈ ਆਉਣਗੇ, ਭਾਵੇਂ ਬਹੁਤ ਮੁਸ਼ਕਲ ਤੋਂ ਮੁਸ਼ਕਲ ਕਾਰਜ ਹੈ ਪਰ ਤੁਹਾਡੀ ਦਇਆ ਨਾਲ ਬਾਬਾ ਜੀ ਇਹ ਕਾਰਜ ਵੀ ਕਰਕੇ ਆਉਣਗੇ।
ਹਮਕੋ ਮਹਾ ਚਤੁਰ ਇਹ ਦੀਖਾ,
ਮਹਾਰਾਜ ਬਾਬਾ ਬਿਧੀ ਚੰਦ ਸਾਹਿਬ ਵਰਗਾ ਬੰਦਾ ਮੈਂ ਨਹੀਂ ਵੇਖਿਆ ਕਦੇ, ਇੰਨਾ ਚਤੁਰ ਇੰਨਾ ਸਿਆਣਾ ਇੰਨੀ ਬੁੱਧੀ ਤੀਕਸ਼ਣ ਇਹਨਾਂ ਦੀ ਇੰਨੀ ਬਰੀਕ ਬੁੱਧੀ ਹੈ।
ਅਪਰ ਨਾ ਜਗ ਮਹਿ ਇਸੀ ਸਰੀਖਾ,
ਮਹਾਰਾਜ ਇਹਦੇ ਵਰਗਾ ਇਹਦੇ ਤੁਲ ਜਗਤ ਵਿੱਚ ਮੈਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਕਿ ਜਿਹਦੀ ਬੁੱਧੀ ਇੰਨੀ ਤੀਕਸ਼ਣ ਬਰੀਕ ਹੋਵੇ ਕਿ ਪਤਾ ਵੀ ਨਾ ਲੱਗਣ ਦੇਵੇ ਵੈਰੀ ਨੂੰ।
ਪੂਰਬ ਤੇ ਦੂਸਰ ਹੈ ਲਿਆਵਨ,
ਮਹਾਰਾਜ ਪਹਿਲੇ ਘੋੜੇ ਨਾਲੋਂ ਦੂਜਾ ਘੋੜਾ ਲੈ ਕੇ ਆਉਣਾ।
ਅਧਿਕ ਕਠਨ ਤੇ ਕਠਨ ਸੋ ਆਵਨ,
ਮਹਾਰਾਜ ਕਠਨ ਤੋਂ ਵੀ ਕਠਨ ਹੈ, ਹਾਲਾਂਕਿ ਪਹਿਲਾ ਘੋੜਾ ਵੀ ਲਿਆਉਣਾ ਔਖਾ ਸੀ ਪਰ ਹੁਣ ਪਹਿਲਾ ਲਿਆ ਕੇ ਦੂਜਾ ਲਿਆਉਣਾ ਇਹ ਤਾਂ ਜਿਵੇਂ ਮੰਨ ਲਓ ਵੀ ਅਸੰਭਵ ਕੰਮ ਹੀ ਹੋ ਜਾਣਾ ਨਾ। ਉਹਨਾਂ ਨੇ ਤਕੜਾਈ ਵੱਧ ਕਰ ਦਿੱਤੀ ਹੋਣੀ ਆ, ਪੂਰਾ ਪਹਿਰਾ ਲਾ ਦਿੱਤਾ ਹੋਣਾ, ਅੱਗੇ ਨਾਲੋਂ ਜ਼ਿਆਦਾ ਚੌਕਸ ਹੋ ਗਏ ਹੋਣਗੇ। ਮਹਾਰਾਜ ਹੁਣ ਦੂਜਾ ਘੋੜਾ ਲੈ ਕੇ ਆਉਣਾ ਬਹੁਤ ਮੁਸ਼ਕਲ ਕੰਮ ਹੈ, ਬਹੁਤ ਔਖੇ ਤੋਂ ਔਖਾ ਕੰਮ ਹੈ।
ਤਉ ਮਹ ਨਿਸ਼ਚੈ ਅਸ ਹੋਵਾ,
ਪਰ ਮਹਾਰਾਜ ਫਿਰ ਵੀ ਮੇਰੇ ਮਨ ਦਾ ਇਹ ਨਿਸ਼ਚਾ ਹੈ, ਮੇਰਾ ਮਨ ਇਹ ਕਹਿੰਦਾ ਹੈ,
ਤੁਮ ਚਿਤ ਚਾਹੋ ਤਾ ਆਵਤ ਜੋਵਾ,
ਕਿ ਜੇ ਤੁਸੀਂ ਚਾਹੁੰਦੇ ਹੋ ਨਾ ਤੇ ਫਿਰ ਮਹਾਰਾਜ ਉਹ ਦੂਜਾ ਘੋੜਾ ਵੀ ਇੱਥੇ ਆ ਜਾਏਗਾ। ਹਾਂ ਜੇ ਤੁਸੀਂ ਨਹੀਂ ਚਾਹੁੰਦੇ ਤੇ ਫਿਰ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੈ ਨਹੀਂ ਹੋ ਸਕਦਾ, ਪਰ ਜੇ ਤੁਸੀਂ ਚਾਹੁੰਦੇ ਹੋ ਮਹਾਰਾਜ ਫਿਰ ਉਹ ਦੂਜਾ ਘੋੜਾ ਵੀ ਇੱਥੇ ਪਹੁੰਚੇਗਾ।
ਸੁਣ ਬਿਧੀਏ ਕਰ ਜ਼ੋਰ ਬਖਾਨਾ,
ਜਦੋਂ ਜੋਧ ਰਾਏ ਨੇ ਇਹ ਗੱਲ ਕਹੀ ਲਾਗੇ ਬਾਬਾ ਬਿਧੀ ਚੰਦ ਸਾਹਿਬ ਜੀ ਬੈਠੇ ਬੋਲੇ ਹੱਥ ਜੋੜ ਕੇ ਕਹਿਣ ਲੱਗੇ,
ਅਪਰ ਨਰਨ ਕੋ ਕਠਨ ਮਹਾਨਾ,
ਮਹਾਰਾਜ ਹੋਰ ਬੰਦਿਆਂ ਨੂੰ ਔਖਾ ਹੋ ਸਕਦਾ ਇਹ ਕੰਮ, ਹੋਰ ਲੋਕਾਂ ਲਈ ਕਠਿਨ ਹੋ ਸਕਦਾ ਹੈ ਦੂਜਾ ਘੋੜਾ ਲੈ ਕੇ ਆਉਣਾ।
ਤੁਰੰਗ ਸ਼ਾਹ ਕੇ ਅਤ ਤਕਰਾਈ,
ਕਿਉਂਕਿ ਬਾਦਸ਼ਾਹ ਦੇ ਘੋੜੇ ਨੇ ਉਹਦੀ ਸਵਾਰੀ ਦੇ ਬੜੀ ਤਕੜਾਈ ਚ ਬੜੇ ਪਹਿਰੇ ਚ ਰੱਖੇ ਹੋਏ ਨੇ।
ਸੁਪਟ ਹਜ਼ਾਰ ਹੋ ਸਦਾ ਸਹਾਈ,
ਜਿੱਥੇ ਹਜ਼ਾਰਾਂ ਸਿਪਾਹੀ ਹਰ ਵੇਲੇ ਤਿਆਰ ਬਰ ਤਿਆਰ ਹਥਿਆਰ ਬੰਦ ਹੋ ਕੇ ਪਹਿਰੇ ਤੇ ਖਲੋਤੇ ਰਹਿੰਦੇ ਹਨ।
ਬਹੁਰ ਦੁਰਗਮ ਹੈ ਘੋੜਾ ਖਰਿਓ,
ਫੇਰ ਉਹ ਕਿਲਾ ਘੋੜਾ ਜਿਹੜਾ ਘੋੜਾ ਉਹ ਕਿਲੇ ਦੇ ਵਿੱਚ ਖੜਾ, ਬਾਹਰ ਵੀ ਨਹੀਂ ਹੈ ਕਿਤੇ, ਉਹ ਕਿਲੇ ਦੇ ਅੰਦਰ ਖੜਾ ਹੈ।
ਅਧਿਕ ਸਭਨ ਸਾਵਧਾਨੀ ਕਰਿਓ,
ਤੇ ਹੁਣ ਉਹਨਾਂ ਨੇ ਅੱਗੇ ਨਾਲੋਂ ਵੀ ਜ਼ਿਆਦਾ ਸਾਵਧਾਨੀ ਕਰ ਦਿੱਤੀ ਹੋਣੀ, ਪਹਿਲਾਂ ਨਾਲੋਂ ਵੀ ਜ਼ਿਆਦਾ ਸਾਵਧਾਨ ਹੋ ਗਏ ਹੋਣਗੇ।
ਗੁਰ ਪ੍ਰਤਾਪ ਤੇ ਮੈਂ ਨਹਿ ਜਾਨੋ,
ਪਰ ਪਾਤਸ਼ਾਹ ਜਿੰਨਾ ਮਰਜ਼ੀ ਉਹ ਬਲੀ ਹੋ ਜਾਣ, ਜਿੰਨੀ ਮਰਜ਼ੀ ਤਕੜਾਈ ਕਰ ਦੇਣ, ਜਿੰਨੇ ਮਰਜ਼ੀ ਪਹਿਰੇ ਲਾ ਦੇਣ, ਭਾਵੇਂ ਚੱਪੇ ਚੱਪੇ ਦੇ ਘੋੜੇ ਦੇ ਆਲੇ ਦੁਆਲੇ ਬੰਦਾ ਖੜਾ ਕਰ ਦੇਣ, ਮਹਾਰਾਜ ਤੁਹਾਡੇ ਪ੍ਰਤਾਪ ਨਾਲ ਮੈਂ ਉਹਨਾਂ ਨੂੰ ਕੱਖ ਨਹੀਂ ਸਮਝਦਾ, ਕੱਖ। ਤੁਹਾਡਾ ਪ੍ਰਤਾਪ ਜੇ ਮੇਰੇ ਨਾਲ ਹੈ ਤੇ ਮਹਾਰਾਜ ਮੈਂ ਨੀ ਉਹਨਾਂ ਨੂੰ ਰੰਚਕ ਭਰ ਵੀ ਜਾਣਦਾ ਵੀ ਉਹ ਕੌਣ ਨੇ ਕੀ ਨੇ।
ਲੋਹ ਦੁਰਗ ਤੇ ਮੈਂ ਹਰ ਆਨੋ,
ਇਹ ਤਾਂ ਮਹਾਰਾਜ ਇੱਟਾਂ ਦਾ ਕਿਲਾ, ਇੱਟਾਂ ਦਾ ਬਣਿਆ, ਗਾਰੇ ਦਾ ਬਣਿਆ, ਚੂਨੇ ਦਾ ਬਣਿਆ ਕਿਲਾ। ਤੁਹਾਡਾ ਪ੍ਰਤਾਪ ਨਾਲ ਚਾਹੀਦਾ, ਜੇ ਉਹ ਲੋਹੇ ਦਾ ਕਿਲਾ ਰਚ ਕੇ ਆਲੇ ਦੁਆਲੇ ਲੋਹੇ ਦਾ ਕੋਟ ਬਣਾ ਦੇਣ, ਮੈਂ ਉਹਦੇ ਵਿੱਚੋਂ ਵੀ ਘੋੜਾ ਕੱਢ ਕੇ ਲੈ ਆਵਾਂ। ਤੁਹਾਡੀ ਕਿਰਪਾ ਚਾਹੀਦੀ ਹੈ। ਮਹਾਰਾਜ ਮੈਂ ਤਾਂ ਲੋਹੇ ਦਾ ਕਿਲਾ ਵੀ ਵਿੱਚੋਂ ਤੋੜ ਕੇ ਕੱਢ ਕੇ ਲੈ ਆਵਾਂ।
ਪ੍ਰਥਮ ਸਭਨ ਕੀ ਅਸ ਮਤ ਮਾਰੀ,
ਮਹਾਰਾਜ ਪਹਿਲਾਂ ਵੀ ਤੁਸੀਂ ਉਹਨਾਂ ਦੀ ਮਤ ਮਾਰੀ ਹੈ। ਮਹਾਰਾਜ ਮੇਰਾ ਥੋੜੀ ਕੋਈ ਜ਼ੋਰ ਚੱਲਿਆ ਉੱਥੇ, ਜੇ ਮੈਂ ਕਹਾਂ ਵੀ ਮੇਰੀ ਚਲਾਕੀ ਸੀ, ਮੇਰੀ ਚਤਰਾਈ ਸੀ, ਪਾਤਸ਼ਾਹ ਪਹਿਲਾਂ ਵੀ ਤੁਹਾਡਾ ਜ਼ੋਰ ਚੱਲਿਆ, ਤੁਸੀਂ ਉਹਨਾਂ ਸਾਰਿਆਂ ਦੀ ਮਤ ਮਾਰ ਦਿੱਤੀ।
ਲਖੀ ਨਾ ਕਿਨਹੂ ਛਲ ਕ੍ਰਿਤ ਭਾਰੀ,
ਉਹਨਾਂ ਨੇ ਸਮਝਿਆ ਹੀ ਨੀ ਮੇਰੀ, ਜਿਹੜਾ ਮੈਂ ਛਲ ਉਹਨਾਂ ਨਾਲ ਕੀਤਾ, ਮੇਰੇ ਛਲ ਨੂੰ ਸਮਝ ਨੀ ਸਕੇ ਕਿੱਡੇ ਕਿੱਡੇ ਸਿਆਣੇ ਸੀ ਸੋਹਦੇ ਖਾਨ ਵਰਗੇ ਦਰੋਗੇ।
ਸੁਨਹੋ ਪਾਨ ਸੁਨਹੋ ਪ੍ਰਭੂ ਕਿਉ ਦੈ ਬੋ ਘੋਰਾ,
ਨਾਲੇ ਮਹਾਰਾਜ ਤੁਸੀਂ ਜਿਹੜਾ ਇਹ ਬਚਨ ਪਹਿਲਾਂ ਕਿਹਾ ਵੀ ਇਹ ਘੋੜਾ ਵਾਪਸ ਛੱਡਿਆ ਬਿਧੀ ਚੰਦ, ਮਹਾਰਾਜ ਇਹ ਕਿਉਂ ਦੇਣਾ ਉੱਥੇ, ਅਸੀਂ ਇਹ ਉੱਥੇ ਵਾਪਸ ਕਿਉਂ ਕਰਨਾ।
ਆਨ ਮਿਲਾਵੋ ਮੈਂ ਇਸ ਜੋੜਾ,
ਮਹਾਰਾਜ ਮੈਂ ਦੂਜਾ ਵੀ ਘੋੜਾ ਤੁਹਾਡੇ ਬਲ ਨਾਲ ਕੱਢ ਕੇ ਲਿਆ ਕੇ ਜੋੜਾ ਇੱਥੇ ਮਿਲਾਵਾਂਗਾ ਤੁਹਾਡੇ ਚਰਨਾਂ ਚ, ਉੱਥੇ ਨਹੀਂ, ਉਥੋਂ ਮਹਾਰਾਜ ਉਹ ਦੂਜਾ ਘੋੜਾ ਲਿਆ ਕੇ ਜੋੜੀ ਇੱਥੇ ਮਿਲਾਵਾਂਗਾ।
ਆਯੁਧ ਪਾਣੀ ਜੇ ਪਟ ਲਾਖੇ,
ਉੱਥੇ ਲੱਖਾਂ ਸ਼ਸਤਰਧਾਰੀ ਲੋਕ, ਸ਼ਸਤਰਧਾਰੀ ਸੂਰਮੇ ਖੜੇ ਹੋਣਗੇ।
ਹੋਏ ਸਾਵਧਾਨ ਬਨਹਿ ਸਭ ਰਾਖੇ,
ਉਹ ਸਾਰੇ ਸਾਵਧਾਨ ਹੋ ਕੇ ਭਾਵੇਂ ਰਾਖੇ ਬਣ ਜਾਣ, ਤਲਵਾਰਾਂ ਲੈ ਕੇ, ਢਾਲਾਂ ਲੈ ਕੇ, ਬੰਦੂਕਾਂ ਲੈ ਕੇ, ਬਰਛੇ ਨੇਜੇ ਲੈ ਕੇ ਆਲੇ ਦੁਆਲੇ ਖਲੋ ਜਾਣ ਕਿ ਅਸੀਂ ਬਿਧੀ ਚੰਦ ਨੂੰ ਘੋੜਾ ਇੱਥੋਂ ਨਹੀਂ ਲਿਜਾਣ ਦੇਣਾ, ਭਾਵੇਂ ਉਹ ਚਾਰੇ ਪਾਸੇ ਏਦਾਂ ਖਲੋ ਜਾਣ ਸ਼ਸਤਰਧਾਰੀ ਹੋ ਕੇ।
ਐਸੀ ਕਰੋ ਬੰਚਨਾ ਤਿਨਕੀ,
ਮਹਾਰਾਜ ਇਹੋ ਜਿਹੀ ਠੱਗੀ ਕਰਾਂਗਾ ਉਹਨਾਂ ਨਾਲ, ਇਹੋ ਜਿਹੀ ਮਹਾਰਾਜ ਜੀ ਬੰਚਨਾ ਕਰਾਂਗਾ ਉਹਨਾਂ ਨਾਲ।
ਚਹੋ ਸੋ ਲਿਆਵੋ ਅਗਰ ਨਯਨ ਕੀ,
ਮਹਾਰਾਜ ਉਹਨਾਂ ਦੇ ਵੇਖਦਿਆਂ ਦਿਨ ਦੇ ਸਿਖਰ ਦੁਪਹਿਰੇ ਵੀ ਸਾਹਮਣੇ ਬਾਦਸ਼ਾਹ ਵੀ ਵੇਖਦਾ ਹੋਵੇਗਾ, ਸਿਪਾਹੀ ਸ਼ਸਤਰ ਲੈ ਕੇ ਖਲੋਤੇ ਵੇਖਦੇ ਹੋਣਗੇ, ਪਹਿਰੇਦਾਰ ਖਲੋਤੇ ਹੋਣਗੇ, ਇਹ ਤਾਂ ਰਾਤ ਨੂੰ ਲਿਆਇਆ ਨਾ ਮਹਾਰਾਜ, ਤੁਹਾਡੀ ਕਿਰਪਾ ਚਾਹੀਦੀ ਹੈ, ਤੁਹਾਡਾ ਪ੍ਰਤਾਪ ਚਾਹੀਦਾ ਮਹਾਰਾਜ। ਦਿਨ ਦੇ ਸਿਖਰ ਦੁਪਹਿਰੇ ਚਾਨਣੇ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਘੋੜਾ ਦੂਜਾ ਕੱਢ ਕੇ ਲਿਆਵਾਂਗਾ, ਇਹ ਕਿਰਪਾ ਰੱਖਿਓ।
ਸਤਿ ਸ੍ਰੀ ਅਕਾਲ।
ਕਹਿੰਦੇ ਇਤਿਹਾਸ ਖਾਲਸਾ ਜੀ, ਬਾਬਾ ਸੁੱਖਾ ਸਿੰਘ ਜੀ ਮਹਾਂਪੁਰਖ ਹੋਏ, ਮਾੜੀ ਕੰਬੋਕੀ ਦੇ ਰਹਿਣ ਵਾਲੇ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਕਾਜੀ ਕਹਿਣ ਲੱਗਾ ਵੀ ਤੁਸੀਂ ਆਉਂਦੇ ਹੋ ਅੰਮ੍ਰਿਤਸਰ ਸਰੋਵਰ ਚ ਨਹਾਉਣ, ਤੇ ਹੁਣ ਆਇਆ ਨੀ ਕੋਈ, ਕਈ ਦਿਨ ਹੋ ਗਏ। ਸਿੰਘ ਜਾ ਕੇ ਨਾ ਰਾਤ ਬਰਾਤੇ ਨਹਾਉਣ ਲੱਗ ਪਏ, ਰਾਤ ਨੂੰ ਜਾਣਾ ਸਰੋਵਰ ਚ ਇਸ਼ਨਾਨ ਕਰਨਾ ਤੇ ਆ ਜਾਣਾ। ਕਾਜੀ ਨੇ ਇੱਕ ਦਿਨ ਚੈਲੰਜ ਭੇਜਿਆ, ਕਹਿੰਦਾ ਹੁਣ ਆ ਕੇ ਵਿਖਾਇਓ ਵੀ ਕਿਵੇਂ ਆਉਂਦੇ ਹੋ। ਪਹਿਰਾ ਪੂਰਾ ਸਖਤ ਕਰਤਾ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਚ, ਆਲੇ ਦੁਆਲੇ ਫੌਜਾਂ ਖੜੀਆਂ ਕਰਤੀਆਂ। ਭਾਈ ਸੁੱਖਾ ਸਿੰਘ ਜੀ ਨੇ ਭੇਜਿਆ ਸੁਨੇਹਾ ਕਾਜੀ ਨੂੰ, ਕਹਿੰਦੇ ਮੈਂ ਨਹਾਊਂਗਾ ਦਿਨ ਵਿਖੇ ਆਪਣੇ ਗੁਰ ਪ੍ਰਤਾਪ, ਕਹਿੰਦੇ ਰਾਤ ਨੂੰ ਨਹੀਂ ਆਉਣਾ ਮੈਂ, ਮੈਂ ਦਿਨ ਦੇ ਸਿਖਰ ਦੁਪਹਿਰੇ ਚਾਨਣੇ ਵਿੱਚ ਲੋਹ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਚ ਇਸ਼ਨਾਨ ਕਰਾਂਗਾ, ਜੇ ਤੇਰੇ ਕੋਲ ਰੋਕਿਆ ਗਿਆ ਤੇ ਰੋਕ ਲਈ। ਬਾਬਾ ਸੁੱਖਾ ਸਿੰਘ ਜੀ ਗਏ ਸਰੋਵਰ ਚ ਇਸ਼ਨਾਨ ਕੀਤਾ ਸਣੇ ਘੋੜੇ ਵੜ ਕੇ, ਜਦੋਂ ਬਾਹਰ ਆਏ ਤੇ ਅਕਾਲ ਹੀ ਅਕਾਲ ਆਖਿਆ, ਕਾਜੀ ਆ ਵੇਖ ਕਰ ਲਿਆ ਇਸ਼ਨਾਨ, ਜੇ ਹੁਣ ਤੇਰੇ ਕੋਲ ਰੋਕਿਆ ਜਾਂਦਾ ਤਾਂ ਰੋਕ ਲੈ। ਉਹ ਰੋਕਦੇ ਹੀ ਰਹਿ ਗਏ, ਬਾਬਾ ਸੁੱਖਾ ਸਿੰਘ ਜੀ ਨਿਕਲ ਕੇ ਹਰਨ ਭਰਨ ਹੋ ਗਏ। ਬਾਬਾ ਬਿਧੀ ਚੰਦ ਸਾਹਿਬ ਦੇ ਪੂਰਨੇ ਸੀ ਨਾ ਇਹ, ਬਾਬਾ ਜੀ ਵੀ ਇੱਥੇ ਹੀ ਕਹਿ ਰਹੇ ਨੇ, ਮਹਾਰਾਜ ਛੇਵੇਂ ਪਾਤਸ਼ਾਹ ਦਿਨ ਦੇ ਚਾਨਣੇ ਵਿੱਚ ਲੋਹ ਚ ਹਜ਼ਾਰਾਂ ਸ਼ਸਤਰਧਾਰੀ ਸੂਰਮੇ ਖਲੋਤੇ ਹੋਣਗੇ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੂਜਾ ਘੋੜਾ ਉਹਨਾਂ ਦੇ ਵੇਖਦਿਆਂ ਕੱਢ ਕੇ ਲਿਆਵਾਂਗਾ, ਉਹ ਮੈਨੂੰ ਰੋਕ ਨਹੀਂ ਸਕਣਗੇ। ਹਾਂਜੀ,
ਪ੍ਰਭ ਜੀ ਆਗਿਆ ਦੇਹੋ ਸਿਧਾਵੋ,
ਮਹਾਰਾਜ ਆਗਿਆ ਦਿਓ ਮੈਂ ਦੂਜਾ ਘੋੜਾ ਕੱਢ ਕੇ ਲਿਆਵਾਂ ਤੇ ਜੋੜੀ ਮਿਲਾ ਦਿਆਂ।
ਲਿਆਏ ਤੁਰਤ ਹੈ ਦਰਸ਼ਨ ਪਾਵੋ।
ਮੈਂ ਤੁਰਤ ਹੀ ਜਾ ਕੇ ਘੋੜਾ ਲਿਆਵਾਂ ਤੇ ਆਪ ਜੀ ਦੇ ਦਰਸ਼ਨ ਕਰਾਂ।
ਮੁਖ ਮੁਸਕਾਵਤ ਕਹਿਓ ਗੁਸਾਈ,
ਜਿਵੇਂ ਪਾਤਸ਼ਾਹ ਮੁਸਕਰਾ ਕੇ ਬੋਲੇ ਕਹਿਣ ਲੱਗੇ,
ਗਮ ਨਹੁ ਵਿਧੀਆ ਗੁਰੂ ਸਹਾਈ।
ਆਖਿਆ ਜਾਓ ਵਿਧੀ ਚੰਦ ਸਾਹਿਬ ਤੁਹਾਡੇ ਗੁਰੂ ਅੰਗ ਸੰਗ ਹੈ,
ਕਰ ਕਾਰਜ ਤੂਰਨ ਹੀ ਆਵਹੋ।
ਇਹ ਕਾਰਜ ਕਰਕੇ ਛੇਤੀ ਆਈ ਹੁਣ ਵਾਪਸ ਪਰਤ ਕੇ ਦੇਰੀ ਨੀ ਲਾਉਣੀ।
ਬਹੁਰ ਜੰਗ ਕਰ ਤੁਰਕ ਖਪਾਵਹੋ,
ਕਿਉਂਕਿ ਇਹ ਕਾਰਜ ਕਰਕੇ ਜਦੋਂ ਤੁਸੀਂ ਆਉਣਾ ਤੇ ਜੰਗ ਛਿੜਨਾ, ਫਿਰ ਉਸ ਜੰਗ ਵਿਚ ਨਾ ਮਲੇਛਾਂ ਨੂੰ ਮਾਰਨਾ ਹੈ।
ਸੁਨਤ ਉਠਿਓ ਪਗ ਪੰਕਜ ਹਾਥ,
ਬਾਬਾ ਜੀ ਉੱਠੇ ਸੁਣ ਕੇ ਮਹਾਰਾਜ ਜੀ ਦੇ ਚਰਨਾਂ ਨੂੰ ਪਕੜਿਆ ਹੱਥ ਸਪਰਸ਼ ਕੀਤਾ,
ਧਰ ਕਰ ਪ੍ਰੇਅ ਔਰ ਟੇਕਿਓ ਮਾਥ,
ਔਰ ਗੁਰਦੇਵ ਦੇ ਸੋਹਣਿਆਂ ਜਿਹਾ ਚਰਨਾਂ ਤੇ ਆਪਣਾ ਮੱਥਾ ਟੇਕਿਆ।
ਅਤ ਉਤਸਾਹੋ ਧਾਰ ਪ੍ਰਸਥਾਨਾ,
ਬੜਾ ਉਤਸ਼ਾਹ ਹੈ ਬਾਬਾ ਜੀ ਦੇ ਹਿਰਦੇ ਚ, ਡਰ ਕੋਈ ਨੀ ਵੀ ਦੂਜੀ ਵਾਰ ਚੱਲਿਆ ਕੋਈ ਪਛਾਣ ਨਾ ਲਵੇ, ਕੋਈ ਭੈ ਨੀ ਮਨ ਚ, ਪਤਾ ਗੁਰੂ ਕਾ ਕਾਰਜ ਆ ਗੁਰੂ ਨੇ ਕਰਨਾ। ਬਾਬਾ ਜੀ ਬੜੇ ਉਤਸ਼ਾਹ ਵਿਚ, ਜਿਵੇਂ ਪਹਿਲਾਂ ਗਏ ਸੀ ਨਾ, ਪਹਿਲਾਂ ਮਾੜਾ ਮੋਟਾ ਸੋਚਿਆ ਵੀ ਸੀ ਮਨ ਚ, ਪਰ ਦੂਜੀ ਵਾਰ ਇੰਨਾ ਉਤਸ਼ਾਹ ਆਇਆ ਵੀ ਮਾੜੀ ਮੋਟੀ ਵੀ ਗੱਲ ਨੀ ਆਈ ਮਨ ਵਿਚ, ਕਹਿੰਦੇ ਹੁਣ ਤਾਂ ਘੋੜਾ ਦੂਜਾ ਵੀ ਆਇਆ ਸਮਝੋ।
ਅਦਭੁਤ ਕੌਤਕ ਕਰਨ ਮਹਾਨਾ,
ਅਦਭੁਤ ਕੌਤਕ ਰਚਣ ਲਈ, ਅਦਭੁਤ ਲੀਲਾ ਰਚਣ ਲਈ ਵਿਧੀਆਂ ਦੇ ਮਾਲਕ ਬਾਬਾ ਵਿਧੀ ਚੰਦ ਸਾਹਿਬ ਜੀ ਜਾ ਰਹੇ ਨੇ।
ਪ੍ਰਥਮ ਕ੍ਰਿਤ ਹਨੁਮਾਨ ਸਮਾਨਾ,
ਕਹਿੰਦੇ ਪਹਿਲਾਂ ਵੀ ਜਿਹੜਾ ਕੰਮ ਕਰਕੇ ਆਏ ਆ, ਮਾਨੋ ਹਨੁਮਾਨ ਦੇ ਸਮਾਨ ਗਏ, ਲੰਕਾ ਚ ਵੜ ਕੇ ਲੰਕਾ ਸਾੜ ਕੇ ਵਾਪਸ ਜਿਵੇਂ ਹਨੁਮਾਨ ਆਇਆ, ਏਦਾਂ ਕਿਲੇ ਵਿਚ ਵੜ ਕੇ ਘੋੜਾ ਕੱਢ ਕੇ ਲੈ ਕੇ ਆਏ ਸਨ।
ਅਧਿਕ ਕਰਨ ਕਹੋ ਅਬ ਹੈ ਪਿਆਨ,
ਕਹਿੰਦੇ ਹਨੁਮਾਨ ਨਾਲੋਂ ਵੀ ਹੁਣ ਅੱਗੇ ਦੀ ਖੇਡ। ਹਨੁਮਾਨ ਜੀ ਦੂਜੀ ਵਾਰ ਤਾਂ ਨੀ ਨਾ ਗਏ ਕੱਲੇ, ਉਹ ਤਾਂ ਇੱਕ ਵਾਰੀ ਗਏ ਕੱਲੇ, ਪਹਿਲਾਂ ਕੰਮ ਕਹਿੰਦੇ ਹਨੁਮਾਨ ਜੀ ਵਾਂਗੂ ਸਮਝ ਲਓ ਵੀ ਸਮਾਨ ਸੀ, ਪਰ ਹੁਣ ਤਾਂ ਹਨੁਮਾਨ ਜੀ ਨਾਲੋਂ ਵੀ ਦੋ ਰੱਤੀਆਂ ਅੱਗੇ ਦੀ ਖੇਡ ਹੋ ਗਈ ਆ, ਵੀ ਦੂਜੀ ਵਾਰ ਚੱਲੇ ਆ ਲੰਕਾ ਵਿਚ ਮਾਨੋ ਕਿਲੇ ਵਿਚ।
ਜਬ ਬੰਧਨ ਕਰ ਚੁੱਕਿਓ ਅਗਾਰੀ,
ਜਦੋਂ ਮਹਾਰਾਜ ਜੀ ਨੂੰ ਬੰਧਨਾ ਕਰ ਹਟੇ,
ਥਾਪੀ ਦੀਨ ਗੁਰੂ ਬਲ ਭਾਰੀ,
ਜਦੋਂ ਜਾਣ ਲੱਗੇ ਤੇ ਗੁਰਦੇਵ ਨੇ ਜ਼ੋਰ ਨਾਲ ਥਾਪੜਾ ਦਿੱਤਾ ਬਾਬਾ ਵਿਧੀ ਚੰਦ ਸਾਹਿਬ ਦੀ ਪਿੱਠ ਤੇ।
ਜਿਮ ਚਿਤ ਚਾਹੈ ਕਰਹੋਗੇ ਸੋਉ,
ਮਹਾਰਾਜ ਜੀ ਕਹਿੰਦੇ ਜੋ ਚਿਤ ਚ ਚਾਹੇਗਾ ਵਿਧੀ ਚੰਦ ਹੋ ਜਾਏਗਾ, ਜੋ ਕਰਨਾ ਚਾਹੋਗੇ ਉਹ ਹੋ ਜਾਏਗਾ।
ਤੁਵ ਕ੍ਰਿਤ ਕੋ ਅਟਕਾਏ ਨਾ ਕੋ,
ਤੁਹਾਡੇ ਕੰਮ ਨੂੰ ਕੋਈ ਰੋਕ ਨਹੀਂ ਸਕੇਗਾ, ਕੋਈ ਅਟਕ ਨਹੀਂ ਲਾ ਸਕੇਗਾ।
ਤੁਵ ਬੁੱਧ ਸਭ ਕੋ ਉਪਰ ਛਾਵੇ,
ਤੁਹਾਡੀ ਬੁੱਧੀ ਦਾ ਬਲ ਸਾਰਿਆਂ ਉੱਤੇ ਛਾ ਜਾਏਗਾ, ਸਭ ਤੁਹਾਡੇ ਗੁਲਾਮ ਹੋ ਜਾਣਗੇ।
ਨਰ ਬਪਰੇ ਸੁਰ ਨਹਿ ਲਖ ਪਾਵੇ,
ਨਰ ਬਪਰੇ ਤਾਂ ਕੀ ਜੇ ਜਿਹੜੇ ਦੇਵਤੇ ਨੇ ਉਹ ਵੀ ਤੁਹਾਡੀ ਬੁੱਧੀ ਦੇ ਬਲ ਨੂੰ ਲੱਖ ਨਹੀਂ ਸਕਣਗੇ, ਉਹ ਵੀ ਤੁਹਾਡਾ ਪ੍ਰਤਾਪ ਮੰਨਣਗੇ।
ਲੈ ਬਰ ਲਵਪੁਰ ਮਾਰਗ ਪਰਿਓ,
ਗੁਰੂ ਸਾਹਿਬ ਕੋਲੋਂ ਇਹ ਬਖਸ਼ਿਸ਼ ਲੈ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਲਾਹੌਰ ਨੂੰ ਚੱਲ ਪਏ।
ਔਰ ਨਿਸ਼ੰਕ ਕਿਸ ਤ੍ਰਾਸਨ ਧਰਿਓ,
ਬਿਲਕੁਲ ਨਿਸ਼ੰਕ ਹੋ ਕੇ, ਕੋਈ ਡਰ ਨਹੀਂ ਮਨ ਚ, ਕੋਈ ਭੈ ਨਹੀਂ, ਜੇ ਮੇਰਾ ਗੁਰੂ ਮੇਰੇ ਨਾਲ ਹੈ ਤਾਂ ਫਿਰ ਕਾਹਦਾ ਭੈ, ਕਾਹਦਾ ਡਰ, ਨਿਡਰ ਹੋ ਕੇ ਜਾ ਰਹੇ ਨੇ।
ਤਿਸ ਪਿੱਛੇ ਸ੍ਰੀ ਸਤਿਗੁਰ ਰਹੇ,
ਬਾਬਾ ਜੀ ਚਲੇ ਗਏ ਲਾਹੌਰ ਨੂੰ, ਇਧਰ ਪਿੱਛੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੂਪਾ ਭਾਈ ਕਾ ਪਿੰਡ, ਉੱਥੇ ਹੀ ਸਤਿਗੁਰਾਂ ਨੇ ਉਤਾਰਾ ਰੱਖਿਆ।
ਜੋਧਾ ਜੋਧ ਬਿਨੈ ਬਚ ਕਹੇ,
ਭਾਈ ਜੋਧ ਸ਼ਾਹ ਜੀ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਡੇਰਾ ਪਰਿਓ ਭਇਓ ਚਿਰ ਕਾਲਾ,
ਮਹਾਰਾਜ ਇੱਥੇ ਰੂਪੇ ਪਿੰਡ ਚ ਆਪ ਜੀ ਨੇ ਲੰਮੇ ਸਮੇਂ ਤੋਂ ਡੇਰਾ ਰੱਖਿਆ, ਕਈ ਮਹੀਨੇ ਹੋ ਗਏ ਨੇ ਆਪ ਜੀ ਨੂੰ ਇੱਥੇ ਉਤਾਰਾ ਕੀਤਿਆਂ ਹੋਇਆ।
ਮੋਰ ਕਾਮਨਾ ਹਿਰਦੇ ਵਿਸਾਲਾ,
ਪਾਤਸ਼ਾਹ ਮੇਰੇ ਮਨ ਦੀ ਕਾਮਨਾ, ਮੇਰੇ ਮਨ ਦੀ ਬਹੁਤ ਰੀਝ ਹੈ, ਇੱਛਾ ਹੈ।
ਤੀਨ ਕੋਸ ਇਸ ਥਲ ਤੇ ਪੁਰ ਹੈ,
ਇਸ ਰੂਪੇ ਪਿੰਡ ਤੋਂ ਤਕਰੀਬਨ 3 ਕੋਹ ਦੀ ਵਾਟ ਤੇ ਮੇਰਾ ਪਿੰਡ ਹੈ ਕਾਂਗੜ,
ਤਹਿ ਤੁਮਰੇ ਸੇਵਕ ਕੋ ਘਰ ਹੈ,
ਮਹਾਰਾਜ ਉੱਥੇ ਤੁਹਾਡੇ ਗਰੀਬ ਸੇਵਕ ਦਾ ਘਰ ਹੈ। ਜੋਧ ਸ਼ਾਹ ਜੀ ਕਾਂਗੜ ਦੇ ਰਹਿਣ ਵਾਲੇ ਸੀ, ਮਹਾਰਾਜ ਇੱਥੋਂ 3 ਕੋਹ ਤੇ ਮੇਰਾ ਘਰ ਆਪ ਜੀ ਦੇ ਸੇਵਕ ਦਾ ਘਰ ਹੈ।
ਕਰਨਾ ਕਰੋ ਚਰਨ ਨਿਜ ਪਾਵਹੋ,
ਮਹਾਰਾਜ ਕਿਰਪਾ ਕਰੋ दया करके आप अपने सेवक दे घर चरण पा के घर नू पवित्र करो।
पावन होए मोहे मन भाव हो।
महाराज मेरा घर पवित्र होवेगा, ए मेरे मन नू पौंदा है।
देहो दास को चल बड़ियाई।
चलो महाराज चल के अपने इस सेवक नू भी बड़ियाई बख्शो, जिवें भाई रूपे नू बड़ियाई बख्शी आ उहदे घर रह के, ਏਦਾਂ ਮੇਰੇ ਨਿਮਾਣੇ ਸੇਵਕ ਦੇ ਘਰ ਆਪਣੇ ਚਰਨ ਪਾ ਕੇ ਮੈਨੂੰ ਵਡਿਆਈ ਬਖਸ਼ੋ।
ਤਾਹਾਂ ਕਰਹੋ ਕੁਛ ਦਿਵਸ ਬਿਤਾਈ।
ਕੁਝ ਦਿਨ ਮਹਾਰਾਜ ਜੀ ਕਾਂਗੜ ਨਗਰ ਦੇ ਵਿਚ ਆਪ ਜੀ ਰਹਿ ਕੇ ਬਤੀਤ ਕਰੋ।
ਆਗੇ ਕਹਿਤ ਰਹਿਓ ਬਹੁ ਬਾਰੀ।
ਭਾਈ ਜੋਤ ਸ਼ਾਹ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ, ਕਈ ਵਾਰੀ ਮਹਾਰਾਜ ਜੀ ਨੂੰ ਕਹਿ ਚੁੱਕਾ ਸੀ।
ਦੇਖ ਭਾਓ ਬਹੁ ਕੀਨਸ ਤਿਆਰੀ।
ਅੱਜ ਜੋਤ ਸ਼ਾਹ ਦੀ ਬੇਨਤੀ ਸੁਣੀ ਮਹਾਰਾਜ ਜੀ ਨੇ, ਪ੍ਰਵਾਨ ਕੀਤੀ, ਇਹਦਾ ਹਿਰਦੇ ਦਾ ਭਾਓ ਵੇਖ ਕੇ, ਪ੍ਰੇਮ ਵੇਖ ਕੇ ਮਹਾਰਾਜ ਜੀ ਨੇ ਤਿਆਰੀ ਕੀਤੀ।
ਸਾਧੂ ਰੂਪ ਚੰਦ ਤਵ ਜਾਨੀ।
ਜਦੋਂ ਮਹਾਰਾਜ ਜੀ ਨੇ ਕਿਹਾ ਭਾਈ ਚਲੋ ਜੋਤ ਸ਼ਾਹ ਦੇ ਨਗਰ ਕਾਂਗੜ ਨੂੰ ਚਾਲਾ ਮਾਰਨਾ, ਭਾਈ ਸਾਧੂ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਪਿਓ ਪੁੱਤਰਾਂ ਨੂੰ ਪਤਾ ਲੱਗਾ।
ਆਏ ਜੋਰ ਕਰ ਗਿਰਾ ਬਖਾਨੀ।
ਦੋਨਾਂ ਨੇ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਹੱਥ ਜੋੜ ਕੇ ਕਹਿਣ ਲੱਗੇ,
ਹਮ ਪੀ ਰਾਵਰ ਸਾਥ ਸਿਧਰ ਹੈ।
ਮਹਾਰਾਜ ਸਾਨੂੰ ਛੱਡ ਕੇ ਚੱਲੇ ਹੋ, ਅਸੀਂ ਵੀ ਤੁਹਾਡੇ ਨਾਲ ਹੀ ਜਾਣਾ। ਹਮ ਪੀ ਰਾਵਰ ਸਾਥ ਸਿਧਰ ਹੈ, ਮਹਾਰਾਜ ਅਸੀਂ ਵੀ ਤੁਹਾਡੇ ਨਾਲ ਹੀ ਸਿਧਾਰਾਂਗੇ, ਤੁਹਾਡੇ ਨਾਲ ਹੀ ਜਾਵਾਂਗੇ।
ਗਨ ਸੇਵਕ ਸਮ ਸੇਵਾ ਕਰ ਹੈ।
ਜਿਵੇਂ ਬਾਕੀ ਦੇ ਸੇਵਕ ਤੁਹਾਡੀ ਸੇਵਾ ਕਰਦੇ ਨੇ, ਏਦਾਂ ਤੁਹਾਡੇ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰਾਂਗੇ।
ਦਰਸ਼ਨ ਕਰਤ ਰਹਿ ਆਨੰਦ ਹੈ।
ਮਹਾਰਾਜ ਸਾਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ, ਤੁਹਾਡੇ ਦਰਸ਼ਨ ਕਰਕੇ ਸਾਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇਗੀ।
ਹੋਏ ਜਨਮ ਨਰ ਸਫਲ ਬਿਲੰਦ ਹੈ।
ਸਾਡਾ ਇਹ ਮਨੁੱਖੀ ਜਨਮ ਸਫਲ ਹੋ ਜਾਏਗਾ, ਸਾਡਾ ਇਹ ਮਾਨਵੀ ਸਰੀਰ ਤੁਹਾਡੀ ਸੇਵਾ ਕਰਕੇ ਤੁਹਾਡੇ ਦਰਸ਼ਨ ਕਰਕੇ ਸਫਲ ਹੋ ਜਾਏਗਾ। ਮਾਨਸ ਜਨਮ ਕਾ ਇਹੀ ਲਾਹੋ, ਮਨੁੱਖੀ ਜਨਮ ਦਾ ਇਹੀ ਸਭ ਤੋਂ ਵੱਡਾ ਲਾਹਾ ਹੈ।
ਵਿਛੜਨ ਨਹਿ ਮਨ ਪਾਏ ਹਮਾਰੇ।
ਮਹਾਰਾਜ ਆਪ ਜੀ ਤੋਂ ਵਿਛੋੜਾ ਸਾਡੇ ਮਨ ਨੂੰ ਨਹੀਂ ਪਾਉਂਦਾ, ਸਾਡਾ ਮਨ ਨਹੀਂ ਕਰਦਾ ਆਪ ਜੀ ਤੋਂ ਵਿਛੜੀਏ।
ਰਾਵਰ ਸੰਗ ਸਦਾ ਸੁਖ ਭਾਰੇ।
ਮਹਾਰਾਜ ਤੁਹਾਡੇ ਨਾਲ ਸਾਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ, ਆਪ ਜੀ ਦੇ ਨਾਲ ਸਾਨੂੰ ਵੱਡੇ ਭਾਰੀ ਸੁਖ ਪ੍ਰਾਪਤ ਹੁੰਦੇ ਹਨ।
ਸ਼੍ਰੀ ਸਤਿਗੁਰ ਕਹਿ ਧੀਰਜ ਦੀਨਾ।
ਇਹ ਬਚਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸਾਧੂ ਜੀ ਨੂੰ ਔਰ ਭਾਈ ਰੂਪ ਚੰਦ ਜੀ ਨੂੰ ਧੀਰਜ ਦਿੱਤਾ ਹੈ।
ਮੇਰੋ ਸੰਗ ਸਦਾ ਤੁਮ ਲੀਨਾ।
ਮਹਾਰਾਜ ਜੀ ਕਹਿੰਦੇ ਤੁਸੀਂ ਸਦਾ ਹੀ ਮੇਰੇ ਸੰਗ ਹੋ, ਤੁਸੀਂ ਸਦੈਵੀ ਕਾਲ ਲਈ ਮੇਰਾ ਸੰਗ ਲੈ ਲਿਆ। ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ, ਇਸ ਲੋਕ ਵਿੱਚ ਵੀ ਮੇਰੇ ਨਾਲ ਰਹੋਗੇ, ਅੱਗੇ ਪਰਲੋਕ ਵਿੱਚ ਵੀ ਤੁਸੀਂ ਮੇਰੇ ਨਾਲ ਹੀ ਰਹੋਗੇ। ਇਹ ਮੇਰਾ ਸਦਾ ਦਾ ਸੰਗ ਆਪ ਜੀ ਨੇ ਪ੍ਰਾਪਤ ਕਰ ਲਿਆ।
ਅਬ ਤੁਮ ਕਹਿਓ ਮਾਨਪੁਰ ਵਾਸੋ।
ਹੁਣ ਤੁਸੀਂ ਸਾਡਾ ਕਹਿਆ ਮੰਨੋ ਤੇ ਇੱਥੇ ਇਸ ਨਗਰ ਵਿੱਚ ਆਪਣਾ ਨਿਵਾਸ ਕਰੋ, ਇੱਥੇ ਰਹੋ।
ਕਰੋ ਦੇਗ ਨਿਤ ਜਗਤ ਪ੍ਰਕਾਸ਼ ਹੋ।
ਔਰ ਇੱਥੇ ਲੰਗਰ ਚਲਾਓ ਗੁਰੂ ਕਾ, ਔਰ ਲੰਗਰ ਚਲਾਓ, ਤੁਹਾਡਾ ਪ੍ਰਤਾਪ ਸਾਰੇ ਜਗਤ ਵਿੱਚ ਵਰਤੇਗਾ, ਗੁਰੂ ਘਰ ਦੀ ਮਹਿਮਾ ਤੁਹਾਡੇ ਨਾਲ ਉਜਾਗਰ ਹੋਵੇਗੀ।
ਕਹਿਓ ਤੁਮਾਰੋ ਹੋਵਹਿ ਸਾਚਾ।
ਨਾਲੇ ਭਾਈ ਰੂਪ ਚੰਦ ਜੀ, ਤੁਹਾਡਾ ਕਿਹਾ ਹੋਇਆ ਹਰ ਇੱਕ ਵਾਕ ਸੱਚ ਹੋਵੇਗਾ, ਜਿਹੜਾ ਬਚਨ ਕਰੋਗੇ ਉਹ ਪੂਰਾ ਹੋਵੇਗਾ।
ਬਸ ਹਮ ਰੱਖੋ ਆਪਣੋ ਬਾਚਾ।
ਇਸ ਕਰਕੇ ਆਪਣੇ ਬਚਨ ਤੇ ਕਾਬੂ ਰੱਖਿਓ। ਮਹਾਰਾਜ ਜੀ ਕਹਿੰਦੇ ਰੂਪ ਚੰਦ ਜੀ, ਜਿਹੜਾ ਬਚਨ ਕਰੋਗੇ ਪੂਰਾ ਹੋਵੇਗਾ, ਇਸ ਕਰਕੇ ਆਪਣੇ ਬਚਨ ਨੂੰ ਆਪਣੇ ਵਸ ਚ ਰੱਖਿਓ, ਏਦਾਂ ਨਾ ਬੋਲੀ ਜਾਇਓ ਹੁਣ ਜੋ ਮਰਜ਼ੀ ਮੁਖ ਤੋਂ ਜੋ ਮਰਜ਼ੀ ਕਹੋਗੇ ਪੂਰਾ ਹੋਵੇਗਾ, ਇਸ ਕਰਕੇ ਆਪਣੇ ਬਚਨ ਤੇ ਕਾਬੂ ਰੱਖਿਓ।
ਜੇਨ ਕੇਨ ਥਲ ਕਹੀ ਹੈ ਨਾਹੀ।
ਹਰ ਜਗ੍ਹਾ ਤੇ ਨੀ ਕਹਿ ਦੇਣਾ ਬਚਨ, ਜੇਨ ਕੇਨ ਹਾਂ ਅਧਿਕਾਰੀ ਵੇਖਣਾ, ਜਿਹੜਾ ਕੋਈ ਅਧਿਕਾਰੀ ਨਜ਼ਰ ਆਵੇ ਜਗਿਆਸੂ ਦਿਸੇ ਉਹਦੇ ਬਾਬਤ ਬਚਨ ਕਰਨਾ, ਏਦਾਂ ਹੀ ਨੀ ਹਰ ਇੱਕ ਨੂੰ ਬਚਨ ਕਰ ਦੇਣਾ ਜਿਹੜਾ ਆਵੇ। ਜੇਨ ਕੇਨ ਦਾ ਮਤਲਬ ਜਣੇ ਖਣੇ ਨੂੰ ਨੀ ਕਹਿ ਦੇਣਾ ਬਚਨ, ਬਚਨ ਦੀ ਲਾਜ ਰੱਖਣੀ ਆ, ਇਹ ਬਚਨ ਤੁਹਾਡਾ ਪੂਰਾ ਹੋਣਾ, ਇਹਨੂੰ ਕਾਬੂ ਚ ਰੱਖਿਓ। ਜਣੇ ਖਣੇ ਨੂੰ ਨਾ ਬਚਨ ਕਰ ਦਿਓ।
ਇਮ ਨਿਸ਼ਚੈ ਠਾਨਹੁ ਮਨ ਮਾਹੀ,
ਇਹ ਨਿਸ਼ਚਾ ਤੁਸੀਂ ਆਪਣੇ ਮਨ ਚ ਠਾਣ ਲਓ।
ਆਪਣੇ ਗ੍ਰਾਮ ਕੀ ਜੀਐ ਵਾਸਾ,
ਤੁਸੀਂ ਆਪਣੇ ਇਸ ਨਗਰ ਵਿਚ ਆਪਣੇ ਇਸ ਪਿੰਡ ਰੂਪੇ ਵਿਚ ਨਿਵਾਸ ਰੱਖੋ।
ਹੋਏ ਹੈ ਦੀਰਘ ਬੰਸ ਪ੍ਰਕਾਸ਼ਾ,
ਤੁਹਾਡਾ ਬੰਸ ਦੀਰਘ ਹੋਵੇਗਾ, ਬਹੁਤ ਵਧੇ ਫੁੱਲੇਗਾ ਤੁਹਾਡਾ ਬੰਸ।
ਵਿਦਤ ਹੈ ਜਗ ਮਹਿ ਬਹੁ ਵਡਿਆਈ,
ਤੁਹਾਡੀ ਵਡਿਆਈ ਸਾਰੇ ਜਗਤ ਵਿਚ ਵਿਦਤ ਹੋਵੇਗੀ, ਸਾਰੇ ਜਗਤ ਵਿਚ ਤੁਹਾਡੀ ਵਡਿਆਈ ਪ੍ਰਗਟ ਹੋਵੇਗੀ।
ਹਲਤ ਪਲਤ ਲਿਹੋ ਸੁਖ ਸਮੁਦਾਈ,
ਲੋਕ ਪਰਲੋਕ ਦੋਹਾਂ ਜਹਾਨਾਂ ਵਿਚ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ। ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ, ਇੱਥੇ ਵੀ ਸੁਖੀ ਰਹੋਗੇ, ਅੱਗੇ ਪਰਲੋਕ ਦਾ ਵੀ ਸੁਖ ਮਾਣੋਗੇ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ, ਦੋਵੇਂ ਜਹਾਨ ਤੁਹਾਡੇ ਸਫਲ ਹਨ।
ਕਈ ਰੀਤ ਕੇ ਚਲਤ ਹਮਾਰੇ,
ਮਹਾਰਾਜ ਜੀ ਕਹਿੰਦੇ ਸਾਡੇ ਜਿਹੜੇ ਚਲਤ ਨੇ ਉਹ ਕਈ ਤਰ੍ਹਾਂ ਦੇ ਨੇ, ਇੱਕ ਤਰ੍ਹਾਂ ਦਾ ਚਲਤ ਥੋੜੀ ਆ ਸਾਡਾ। ਪਾਤਸ਼ਾਹ ਕਹਿੰਦੇ ਸਾਡੇ ਜਿਹੜੇ ਚਲਤ ਨੇ ਉਹ ਕਈ ਤਰ੍ਹਾਂ ਦੇ ਹਨ।
ਕਰਬੇ ਜੰਗ ਅਨੇਕ ਪ੍ਰਕਾਰੇ,
ਅਸੀਂ ਆਉਣ ਵਾਲੇ ਸਮੇਂ ਚ ਜੰਗ ਯੁੱਧ ਲੜਨੇ ਨੇ, ਕਈ ਤਰ੍ਹਾਂ ਦੇ ਜੰਗ ਯੁੱਧ ਹੋਣੇ ਹਨ।
ਤੁਰਕ ਸੰਗ ਸੰਗਰਾਮ ਹਮਾਰਾ,
ਤੁਰਕਾਂ ਨਾਲ ਮਲੇਛਾਂ ਨਾਲ ਸਾਡਾ ਜੰਗ ਹੋਣਾ, ਬੜਾ ਭਿਆਨਕ ਘਮਾਸਾਨ ਜੰਗ ਹੋਣਾ।
ਵਜਹਿ ਲੋਹ ਪਰ ਲੋਹ ਕਰਾਰਾ,
ਤੇ ਕਰਾਰਾ ਲੋਹਾ, ਲੋਹੇ ਤੇ ਲੋਹਾ ਵੱਜਣਾ, ਚਿਣਗਾਂ ਨਿਕਲਣੀਆਂ ਨੇ, ਐਸਾ ਘਮਾਸਾਨ ਜੰਗ ਹੋਣਾ।
ਸ਼ੁਭ ਸੰਤਨ ਕੀ ਰੀਤ ਤੁਮਾਰੀ,
ਤੇ ਤੁਸੀਂ ਉਹ ਸੰਤ ਲੋਕ, ਕਿਉਂਕਿ ਮਹਾਰਾਜ ਜੀ ਨੇ ਜਦੋਂ ਸ਼੍ਰੀ ਸਾਹਿਬ ਦਿੱਤੀ ਸੀ ਨਾ, ਇਹਨਾਂ ਨੇ ਗਾਤਰੇ ਦੀ ਪਾਈ ਸਿਰ ਤੇ ਧਰ ਲਈ ਸੀ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਗਾਤਰੇ ਨਹੀਂ ਪਾਈ, ਕਹਿਣ ਲੱਗੇ ਮਹਾਰਾਜ ਸੱਚੀ ਪਾਤਸ਼ਾਹ ਤੁਹਾਡੀ ਬਖਸ਼ਿਸ਼ ਹੈ, ਮੈਂ ਕਿਵੇਂ ਗਾਤਰੇ ਪਾਉਂਦਾ, ਸੀਸ ਤੇ ਰੱਖ ਕੇ ਅਦਬ ਰੱਖਿਆ। ਫਿਰ ਮਹਾਰਾਜ ਜੀ ਨੇ ਬਚਨ ਕੀਤਾ ਸੀ ਤੁਹਾਡੀ ਰਸਨਾ ਹੀ ਤੇਗ ਦਾ ਕੰਮ ਕਰੇਗੀ, ਤੇ ਬਖਸ਼ਿਸ਼ ਕੀਤੀ ਕਿ ਤੁਸੀਂ ਸੰਤ ਰੂਪ ਹੋ। ਮਹਾਰਾਜ ਜੀ ਕਹਿੰਦੇ ਅਸੀਂ ਜੰਗ ਯੁੱਧ ਲੜਨੇ ਆ, ਤੁਸੀਂ ਉਹ ਸਾਧੂ, ਤੁਸੀਂ ਲੰਗਰ ਚਲਾਓ। ਇਹ ਵੱਖਰੀਆਂ ਵੱਖਰੀਆਂ ਡਿਊਟੀਆਂ ਲਾਈਆਂ ਮਹਾਰਾਜ ਜੀ ਨੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਦਾਸੀ ਨਿਰਮਲੇ ਸੰਪਰਦਾਇ ਦਾ ਲੜਨ ਦਾ ਕੰਮ ਨਹੀਂ ਸੀ, ਇਹਨਾਂ ਨੂੰ ਕਿਹਾ ਵੀ ਤੁਸੀਂ ਪ੍ਰਚਾਰ ਕਰੋ, ਗੁਰੂ ਘਰਾਂ ਦੀਆਂ ਸੇਵਾਵਾਂ ਕਰੋ, ਲੰਗਰ ਚਲਾਓ। ਤੇ ਜਿਹੜੀ ਖਾਲਸੇ ਦੀ ਫੌਜ ਤਿਆਰ ਕੀਤੀ ਮਹਾਰਾਜ ਸੱਚੀ ਪਾਤਸ਼ਾਹ, ਉਹਨਾਂ ਦੀ ਡਿਊਟੀ ਲਾਈ, ਤੁਸੀਂ ਜੰਗ ਯੁੱਧ ਲੜਦੇ ਨਿਹੰਗਾ ਸਿੰਘਾਂ ਨੂੰ ਕਿਹਾ, ਜਿਹੜਾ ਖਾਲਸਾ ਸਾਜਿਆ ਮਹਾਰਾਜ ਜੀ ਨੇ ਵਿਸਾਖੀ ਤੇ, ਕਿ ਤੁਸੀਂ ਜੰਗ ਯੁੱਧ ਲੜਨੇ ਆ। ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਵੱਖੋ ਵੱਖਰੀਆਂ। ਤੂੰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤੁਸੀਂ ਉਹ ਸੰਤ ਰੂਪ, ਅਸੀਂ ਜੰਗ ਲੜਨੇ ਆ, ਤੁਸੀਂ ਇੱਥੇ ਲੰਗਰ ਚਲਾਓ, ਮਹਾਰਾਜ ਜੀ ਦੇ ਘਰ ਦਾ ਪ੍ਰਤਾਪ ਪ੍ਰਚਾਰ ਕਰੋ।
ਸੇਵ ਹੋ ਦੇਗ ਸਕਲ ਨਰ ਨਾਰੀ,
ਇੱਥੇ ਜਿਹੜਾ ਕੋਈ ਨਰ ਨਾਰੀ ਆਵੇ ਉਹਨੂੰ ਲੰਗਰ ਛਕਾਓ, ਉਹਦੀ ਸੇਵਾ ਟਹਿਲ ਕਰੋ, ਤੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਗੁਰਸਿੱਖੀ ਚ ਵਾਧਾ ਕਰੋ।
ਸੁਨ ਗੁਰ ਆਗਿਆ ਹਿਰਦੇ ਆਨੰਦੇ,
ਮਹਾਰਾਜ ਜੀ ਦੀ ਆਗਿਆ ਸੁਣ ਕੇ ਦੋਵੇਂ ਪਿਓ ਪੁੱਤਰ ਬੜੇ ਆਨੰਦਿਤ ਹੋਏ।
ਹੱਥ ਜੋੜ ਪਦ ਪੁਨ ਪੁਨ ਬੰਦੇ,
ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਬਾਰੰਬਾਰ ਵੰਦਨਾ ਕਰਦੇ ਨੇ, ਮੱਥਾ ਟੇਕਦੇ ਨੇ।
ਰੂਪ ਚੰਦ ਕੀ ਜਨਨੀ ਆਈ,
ਭਾਈ ਰੂਪ ਚੰਦ ਜੀ ਦੇ ਮਾਤਾ ਜੀ ਜਿਹੜੇ ਭਾਈ ਆਕੁਲ ਜੀ ਦੀ ਸਪੁੱਤਰੀ ਸਨ, ਉਹ ਆਏ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਪਦ ਅਰਬਿੰਦਨ ਸੋ ਲਪਟਾਈ,
ਸਾਹਿਬ ਜੀ ਦੇ ਸੋਹਣੇ ਚਰਨ ਕਮਲਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ।
ਦੇ ਕਰ ਧੀਰਜ ਪ੍ਰਭੂ ਉਦਾਰੇ,
ਮਹਾਰਾਜ ਜੀ ਨੇ ਇਹਨੂੰ ਵੀ ਧੀਰਜ ਦਿੱਤਾ, ਹੌਸਲਾ ਦਿੱਤਾ।
ਭਰੇ ਤੁਰੰਗਮ ਪਰ ਅਸਵਾਰੇ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ।
ਨਾਮ ਜਾਨ ਭਾਈ ਗੁਰ ਧਰਿਓ,
ਮਹਾਰਾਜ ਜੀ ਨੇ ਜਿਹੜਾ ਘੋੜਾ ਆਇਆ ਬਾਬਾ ਬਿਧੀ ਚੰਦ ਸਾਹਿਬ ਲੈ ਕੇ ਆਏ ਨੇ, ਉਹਦਾ ਨਾਮ ਜਾਨ ਭਾਈ ਰੱਖਿਆ ਹੈ।
ਤਿਸ ਪਰ ਜ਼ੀਨ ਪਾਏ ਬੋ ਕਰਿਓ,
ਸੇਵਾਦਾਰ ਉਹਦੇ ਤੇ ਕਾਠੀ ਪਾ ਕੇ ਲਿਆਏ ਵੀ ਅੱਜ ਮਹਾਰਾਜ ਜੀ ਉਹਦੇ ਤੇ ਚੜਨਗੇ। ਕਹਿੰਦੇ ਉਹਦੇ ਤੇ ਜੀਨ ਕਹਿੰਦੇ ਨੇ ਕਾਠੀ ਨੂੰ, ਕਾਠੀ ਪਾਈ ਹੈ।
ਜਬਰ ਜਵਾਹਰ ਜ਼ਾਹਰ ਜਰੇ,
ਬੜੇ ਬੜੇ ਕੀਮਤੀ ਜਬਰ ਜਵਾਹਰਾਤ ਉਸ ਘੋੜੇ ਦੀ ਕਾਠੀ ਵਿਚ ਜੜੇ ਹੋਏ ਨੇ।
ਜਗਮਗ ਜੋਤ ਹੋਤ ਛਬ ਭਰੇ,
ਉਹ ਜਿਹੜੇ ਹੀਰੇ ਮੋਤੀ ਨੂੰ ਜਗਮਗ ਜਗਮਗ ਕਰਦੇ ਹਨ।
ਨਗ ਮਾਨਕ ਹੀਰੇ ਬਹੁ ਬਰਨ,
ਕਈ ਤਰ੍ਹਾਂ ਦੇ ਨਗ ਲੱਗੇ ਨੇ, ਮਾਨਕ ਲੱਗੇ ਨੇ, ਹੀਰੇ ਲੱਗੇ ਨੇ ਕਈ ਰੰਗਾਂ ਦੇ।
ਲੱਗੇ ਕਿਰਨ ਤੇ ਛੂਟਤ ਕਿਰਨ,
ਜਦੋਂ ਕਹਿੰਦੇ ਸੂਰਜ ਦੀਆਂ ਕਿਰਨਾਂ ਉਹਦੇ ਤੇ ਪੈਂਦੀਆਂ ਨੇ ਨਾ ਹੀਰਿਆਂ ਤੇ, ਉਹਨਾਂ ਵਿੱਚੋਂ ਅੱਗੇ ਕਈ ਕਈ ਕਿਰਨਾਂ ਨਿਕਲਦੀਆਂ। ਸੂਰਜ ਦੀ ਇੱਕ ਕਿਰਨ ਪੈਂਦੀ ਉਹਨਾਂ ਹੀਰਿਆਂ ਚੋਂ, ਨਗਾਂ ਚੋਂ, ਉਹਨਾਂ ਵਿੱਚੋਂ ਅੱਗੇ ਫਿਰ ਕਈ ਤਰ੍ਹਾਂ ਦੀਆਂ ਕਿਰਨਾਂ ਨਿਕਲਦੀਆਂ, ਇਹੋ ਜੀ ਕੀਮਤੀ ਕਾਠੀ ਹੈ।
ਬਾਂਦੀ ਜਿਗਾ ਜਰਾਊ ਮਾਥੇ,
ਕਹਿੰਦੇ ਜਗਾ ਲਾਈ ਹੈ ਘੋੜੇ ਦੇ ਉੱਤੇ ਨਾ, ਸਿਰ ਦੇ ਉੱਤੇ ਉੱਚੀ ਜੀ, ਉਹਨੂੰ ਜਗਾ ਕਲਗੀ ਕਹਿੰਦੇ, ਉਹ ਕਲਗੀ ਲਾਈ ਹੈ ਸਿਰ ਤੇ।
ਕਲਗੀ ਤੁੰਗ ਦਿਪਤ ਦੁੱਤ ਸਾਥੇ,
ਬੜੀ ਦੁਤੀ ਦੇ ਨਾਲ ਕਹਿੰਦੇ ਉਹ ਕਲਗੀ ਚੰਗੀ ਨਜ਼ਰ ਆਉਂਦੀ ਹੈ।
ਬਰ ਅੰਬਰ ਬਸਤਰੀ ਬਿਰਾਜੈ,
ਫਿਰ ਬੜੇ ਬੜੇ ਵਧੀਆ ਕੱਪੜੇ ਜਿਹੜੇ ਨੇ ਕੀਮਤੀ, ਉਹ ਘੋੜੇ ਦੀ ਕਾਠੀ ਦੇ ਨਾਲ ਪਾਏ ਨੇ।
ਝਾਲਰ ਜ਼ਰੀ ਝੁਲਤ ਸ਼ੁਭ ਸਾਜੈ,
ਜਿਨ੍ਹਾਂ ਵਿੱਚ ਝਾਲਰ ਨਜ਼ਰ ਆਉਂਦੀ ਤੇ ਜਰੀਦਾਰ ਕੱਪੜੇ ਹਨ।
ਮਨੋ ਚਪਲਤਾ ਸਕਲ ਸਕੇਲੀ,
ਕਹਿੰਦੇ ਮਨੋ ਪੂਰੇ ਸੰਸਾਰ ਦੇ ਵਿੱਚ ਜਿੰਨੀ ਚੰਚਲਤਾ ਆਈ ਆ ਉਹਨੂੰ ਇੱਕ ਜਗ੍ਹਾ ਤੇ ਇਕੱਠੀ ਕਰਕੇ।
ਸਹਿਤ ਚਾਤੁਰੀ ਬਿਧ ਹੈ ਮੇਲੀ,
ਉਹ ਇਸ ਘੋੜੇ ਵਿੱਚ ਵਿਧਾਤੇ ਨੇ ਮੇਲ ਦਿੱਤੀ ਹੋਵੇ। ਮਾਨੋ ਜਿੰਨੀ ਘੋੜਿਆਂ ਦੀ ਚੰਚਲਤਾਈ ਹੁੰਦੀ ਉਹ ਸਾਰੀ ਚੰਚਲਤਾਈ ਇਸ ਘੋੜੇ ਦੇ ਵਿੱਚ ਇਕੱਠੀ ਕਰ ਦਿੱਤੀ ਹੋਵੇ ਵਿਧਾਤੇ ਨੇ।
ਰੇਸ਼ਮ ਡੋਰ ਸੰਗ ਡੁਰੇ ਆਇਓ,
ਕਹਿੰਦੇ ਰੇਸ਼ਮ ਦੀ ਡੋਰ ਪਾਈ ਹੋਈ ਉਹਦੇ ਨਾਲ ਉਹਨੂੰ ਲੈ ਕੇ ਆਉਂਦੇ ਆ।
ਚਲੇ ਦਾਸ ਕੇ ਹੱਥ ਗਿਆਇਓ,
ਕਹਿੰਦੇ ਇੱਕ ਦਾਸ ਨੇ ਉਹ ਰੇਸ਼ਮ ਦੀ ਡੋਰ ਪਕੜੀ ਤੇ ਉਹ ਪਕੜ ਕੇ ਜਾ ਰਿਹਾ।
ਜਬ ਜੁਗ ਮਿਲੇ ਹਰਖ ਉਰ
ਭਰੇ, ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਸੇਵਾਦਾਰ ਕਿ ਜਦੋਂ ਦੋਵੇਂ ਘੋੜੇ ਮਿਲਣਗੇ ਬੜੇ ਖੁਸ਼ ਹੋਣਗੇ, ਬੜੇ ਰਾਜੀ ਹੋਣਗੇ।
ਤੋ ਅਸਵਾਰੀ ਹਮ ਇਸ ਕਰੇ,
ਉਹ ਲਿਆ ਕੇ ਆਇਆ ਸੇਵਾਦਾਰ, ਮਹਾਰਾਜ ਇਹਦੇ ਤੇ ਚੜੋ। ਛੇਵੇਂ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਇਹਦੇ ਨਾਲ ਵਚਨ ਕੀਤਾ ਵੀ ਜਦੋਂ ਦੂਜਾ ਆਏਗਾ ਇਹਨਾਂ ਦਾ ਮੇਲ ਹੋਵੇਗਾ ਖੁਸ਼ ਹੋਣਗੇ ਨਾ, ਫਿਰ ਇਹਦੇ ਤੇ ਚੜਾਂਗੇ ਅਸੀਂ, ਉਦੋਂ ਤਾਂ ਹੀ ਨੀ ਚੜਨਾ ਇਹਦੇ ਤੇ ਜਦੋਂ ਤੱਕ ਦੂਜਾ ਘੋੜਾ ਨਹੀਂ ਆਉਂਦਾ।
ਕਰ ਆਗੇ ਸਤਿਗੁਰੂ ਪਿਆਨੇ,
ਘੋੜੇ ਨੂੰ ਏਦਾਂ ਅੱਗੇ ਪੈਦਲ ਹੀ ਤੋਰ ਲਿਆ, ਸਜਾਇਆ ਹੋਇਆ ਉਦਾਂ, ਕਾਠੀ ਪਾਈ ਹੋਈ, ਪੂਰਾ ਸ਼ਿੰਗਾਰਿਆ ਹੋਇਆ ਸੇਵਾਦਾਰਾਂ ਨੇ ਉਹਨੂੰ ਅੱਗੇ ਅੱਗੇ ਪੈਦਲ ਤੋਰ ਲਿਆ।
ਵਜਿਓ ਦਾ ਮਾਮਾ ਬੜ ਤੁਨ ਠਾਨੇ,
ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋਏ, ਦੂਜੇ ਤੇ ਨਗਾਰਾ ਵੱਜਾ, ਨਗਾਰੇ ਤੇ ਚੋਭਾ ਲਾਈਆਂ ਚਾਲੇ ਦੀਆਂ।
ਕਰਤ ਬਤਕ ਹੀ ਮੁਖ ਮੁਸਕਾਵਤ,
ਮਹਾਰਾਜ ਜੀ ਮੁਸਕਰਾਉਂਦੇ ਹੈ, ਨਾਲ ਜੋਧ ਸ਼ਾਹ ਖੜਾ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਨੇ।
ਜੋਧ ਸੰਗ ਇਮ ਪੰਥ ਸੁਹਾਵਤ,
ਜੋਧ ਸ਼ਾਹ ਵੀ ਘੋੜੇ ਤੇ ਚੜ ਗਿਆ, ਸਤਿਗੁਰੂ ਜੀ ਵੀ ਨਾਲ ਨਾਲ ਤੁਰੇ ਜਾਂਦੇ, ਘੋੜੇ ਨਾਲ ਨਾਲ ਤੋਰ ਕੇ, ਨਾਲੇ ਰਸਤੇ ਚ ਬਚਨ ਕਰਦੇ ਜਾਂਦੇ, ਜੋਧ ਸ਼ਾਹ ਨਾਲ ਮੁਸਕਰਾਉਂਦੇ ਹਨ, ਗੱਲਾਂ ਕਰਦੇ ਹਨ।
ਚੜੇ ਲੰਕ ਪਰ ਰਘੁਬਰ ਨਾਥ,
ਕਹਿੰਦੇ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਕੀਤੀ ਸੀ ਨਾ, ਲੰਕਾ ਤੇ ਹੱਲਾ ਕੀਤਾ ਸੀ।
ਕਰਤ ਬਾਰਤਾ ਕਪ ਪਤ ਸਾਥ,
ਤੇ ਜਾਂਦਿਆਂ ਜਾਂਦਿਆਂ ਕਪ ਪਤ ਕਹਿੰਦੇ ਸੁਗਰੀਬ ਨੂੰ, ਉਹ ਸੁਗਰੀਬ ਨਾਲ ਗੱਲਾਂ ਕਰਦੇ ਜਾਂਦੇ ਸੀ ਨਾ ਖੁਸ਼ੀ ਖੁਸ਼ੀ, ਕਹਿੰਦੇ ਏਦਾਂ ਹੀ ਮਾਨੋ ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਮਹਾਨ ਪਿਆਰੇ ਸੇਵਕ ਭਾਈ ਜੋਧ ਸ਼ਾਹ ਦੇ ਨਾਲ ਗੱਲਾਂ ਕਰਦੇ ਜਾ ਰਹੇ ਨੇ, ਕਿਉਂਕਿ ਜੋਧ ਸ਼ਾਹ ਦੀ ਫੌਜ ਨੇ ਵੀ ਮਹਾਰਾਜ ਜੀ ਦੀ ਇਸ ਜੰਗ ਚ ਮਦਦ ਕੀਤੀ ਸੀ, ਇਸ ਕਰਕੇ ਭਾਈ ਸਾਹਿਬ ਇਹ ਉਦਾਹਰਣ ਦੇ ਰਹੇ ਨੇ। ਹਾਂਜੀ,
ਉਸ ਕਾਂਗੜਪੁਰ ਅਹੇ,
ਤਿੰਨ ਕੋਹ ਦੀ ਵਾਟ ਤੇ ਕਾਂਗੜ ਨਗਰ ਹੈ।
ਗਏ ਤੁਰਤ ਹੀ ਦ੍ਰਿਸ਼ਟੀ ਲਹੇ,
ਮਹਾਰਾਜ ਸੱਚੀ ਪਾਤਸ਼ਾਹ ਨੇ ਜਦੋਂ ਪਹੁੰਚ ਗਏ ਹੱਲੇ ਨਾਲ ਹੀ, ਤਿੰਨ ਕੋਹ ਕਿਹੜਾ ਕੋਈ ਜ਼ਿਆਦਾ ਪੈਂਡਾ ਸੀ, ਸਾਹਮਣੇ ਕਾਂਗੜਪੁਰ ਨਜ਼ਰ ਆ ਗਿਆ।
ਜੋਧ ਰਾਏ ਕੇ ਮੰਦਰ ਉੱਚੇ,
ਜੋਧ ਰਾਏ ਰਾਜਾ ਸੀ ਇਲਾਕੇ ਦਾ, ਇਸ ਕਰਕੇ ਵੱਡੇ ਉੱਚੇ ਮਕਾਨ ਸੀ, ਇਹਦੇ ਉੱਚਾ ਕਿਲਾ ਸੀ।
ਸਤਿਗੁਰ ਹੇਰੇ ਨਿਕਟ ਪਹੁੰਚੇ,
ਮਹਾਰਾਜ ਜੀ ਪਹੁੰਚ ਗਏ ਨੇੜੇ ਹੋ ਕੇ ਵੇਖਿਆ।
ਉੱਤਮ ਥਲਪੁਰ ਤੇ ਜਿਸ ਦਿਸ਼ ਮੈਂ,
ਕਹਿੰਦੇ ਜੋਧ ਸ਼ਾਹ ਨੇ ਨਗਰ ਦੇ ਜਿਹੜੇ ਪਾਸੇ ਵਧੀਆ ਥਾਂ ਸੀ, ਜਿੱਧਰ ਘਾਹ ਪੱਠਾ ਪਾਣੀ ਦਾ ਪ੍ਰਬੰਧ ਸੀ,
ਲੈ ਡੇਰਾ ਉਤਰਾਇਓ ਤਿਸ ਮੈਂ,
ਮਹਾਰਾਜ ਜੀ ਦੀਆਂ ਫੌਜਾਂ ਦਾ ਡੇਰਾ ਉੱਥੇ ਕਰਾ ਦਿੱਤਾ, ਕਿਉਂਕਿ ਸਾਰੇ ਤਾਂ ਨਹੀਂ ਸੀ ਘਰ ਆ ਸਕਦੇ, 3000 ਮਹਾਰਾਜ ਜੀ ਦੇ ਘੋੜ ਸਵਾਰ ਸੀ, ਹੋਰ ਫੌਜਾਂ ਸੀ, ਹੁਣ ਸਾਰੇ ਤਾਂ ਨਹੀਂ ਘਰ ਉਤਰ ਸਕਦੇ, ਉਹਨਾਂ ਦੇ ਡੇਰੇ ਬਾਹਰ ਨਗਰ ਤੋਂ ਜਿੱਧਰ ਪਾਣੀ ਘੋੜਿਆਂ ਲਈ ਘਾਹ ਪੱਠੇ ਦਾ ਪ੍ਰਬੰਧ ਹੋਵੇ ਉੱਥੇ ਸਾਰਿਆਂ ਦਾ ਡੇਰਾ ਕਰਵਾ ਦਿੱਤਾ।
ਸੁਣ ਕਰ ਜੋਧ ਰਾਏ ਕੀ ਨਾਰੀ,
ਜਦੋਂ ਜੋਧ ਰਾਏ ਦੀ ਘਰਵਾਲੀ ਨੂੰ ਪਤਾ ਲੱਗਾ, ਉਹ ਮਹਾਰਾਜ ਜੀ ਦੀ ਸੇਵਕ ਸਿੱਖ ਸੀ, ਉਹਨੇ ਹੀ ਜੋਧ ਰਾਏ ਨੂੰ ਪ੍ਰੇਰਿਆ ਸੀ ਮਹਾਰਾਜ ਜੀ ਦੇ ਚਰਨਾਂ ਚ ਜਾਣ ਲਈ, ਉਹਨੂੰ ਜਦੋਂ ਪਤਾ ਲੱਗਾ ਵੀ ਸਾਹਿਬ ਜੀ ਆਏ ਹਨ,
ਪਹੁੰਚੀ ਲੇ ਬਹੁ ਭੇਟ ਅਗਾਰੀ,
ਕਈ ਭੇਟਾਵਾਂ ਲੈ ਕੇ ਅੱਗੇ ਆ ਕੇ ਮਿਲੀ।
ਦਰਸ਼ਨ ਕੀਨ ਬੰਧਨਾ ਚਰਨ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ।
ਜਨਮ ਮਰਨ ਦੁੱਖ ਜਿਨ ਤੇ ਹਰਨ,
ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਦੇ ਦੁੱਖ ਕੱਟੇ ਜਾਂਦੇ ਹਨ।
ਜੋਧ ਰਾਏ ਕਰਵਾਏ ਇਹ ਡੇਰਾ,
ਜੋਧ ਰਾਏ ਨੇ ਮਹਾਰਾਜ ਜੀ ਦਾ ਏਦਾਂ ਡੇਰਾ ਕਰਵਾਇਆ।
ਸੇਵਾ ਸਰਬ संभार बडेरा।
सर्व प्रकार दी सेवा जल पानी दी सारिया घोड़िया लई घा पठे दा प्रबंध ओ जोध राय ने आप करवाया।
नित नूतन चित धारत पाऊ।
नित नवा ही प्रेम हिरदे च सतगुरां प्रति धारदा है। अज जिन्ना प्रेम है कल नू फिर नवा परसों फिर नवा एदा मन अकदा नहीं है सेवा कर दिया।
गुरु प्रेम बस सहज सुभाऊ।
सतगुरु जी दा सुभा है प्रेम दे वसीकार रहिंदे ने अपने प्यारियां दे प्रेम दे वस च रहिंदे हन।
बस कर बासर कित कबिताए।
कुछ दिन सतगुरु जी ने एदा ही इत्थे बतीत कीते।
बन है सिख बहु दर्शन पाए।
बड़े बड़े आके महाराज जी दे दर्शन कर दे ते सतगुरां दी सिखी धार दे हन।
जोध संग श्री सतगुर आप।
महाराज जी जोध शाह नाल गल्लां करदे ने।
करते रहत वार्तालाप।
वार्तालाप हुंदी ब्रह्म चर्चा चलदी है।
कर है प्रति खन विधि केरी।
हुण बाबे विधि चंद साहब दी उडीक हो रही है।
हय को ल्याव हो गे जिस बेरी।
जिस वेले बाबा विधि चंद साहब जी दूजा घोड़ा लेके आउणगे।
लश्कर तुरकन को बहु ऐ।
उना दे पिछे पिछे तुरकां दी फौज आ जानी है।
हमरे पहत कमसान मचै है।
असी भयानक जंग करके कमासान जंग करना ओ जंग दियां भी नाल नाल तैयारियां चल रहियां हन। इधर बाबा विधि चंद साहब जी रमली दा भेस बना के लाहौर शहर विच विचर रहे ने। वो कथा आप जी अगलिया प्रसंगा च सरवण करोगे।